جس پاس بیٹھیا سوئیے سب ناداوے سب بانی گرو گرو ہے بانی وچ بانی امرت سارے گربانی کہ سیوک جن مان پرتاک گرو نسارے
ستنام شری واہے گرو صاحب جی سورٹ محلہ پنجواں پرب کی سرن سگل پہلا تھے دکھ بن سے سکھ پایا دیال ہوا پار برہم سوامی پورا ستگر تیایا پرب کی سرن سگل پہ لاتے
واحگو جی کا خالصہ واحگو جی کی فتح ستگرو گریب نواز بخت وچل کرپا دے خزانے تین ستگران کی ہوئی ساچی نوازی ہوئی گرو گرو خالصہ صاحب سنگت جی اور ستگرو نے مہان رحمت بخشش کردیا ہوا امرت ویلے کے درشن دیدارے گرو کی بانی کا نت نیم شری آسا جی کی وار کا کیرتن گرمن پیارے گرو گھر کے کیرتن جتنے پاسوں سرون کر کے نہال ہوں ستگرو کی یہ مہان رحمت بخشش ہے سنسار دے تتے چولیاں تو رکھن دے لئی گر سکھ نے نتنیم دعت بخشیاں ہار سکھا گرو گرو جپنا گرو کے چرنوں جڑ کے رہنا جہے دانے چکی کی کلی نہ لگے ہونے دانوں کا وگڑتا کچھ نہیں جہے دانے چکی تو پاسے ہٹ جان ان رہتا کھ نہیں جے گرو روپ گرو کے سدھانت روپ کلی نہ لگا رہے گا تیرا وگڑے گا کچھ نہیں جے ٹوٹ گیا تو ٹوٹیا ہویا دا کوئی والی وار سے نہیں سکھ نے جڑنا ہے ٹوٹنا نہیں ٹوٹ جانا گرو نال وچھڑ جانا ایک موت ہے گرو نال جڑ جانا ایک زندگی ہے جڑنا زندگی ہے ٹوٹنا موت ہے جڑن واسطے ستگرو نے سانو یہ سنگت کی دات پھر ترکی بانی امرت روپ ایسی وڈمولی دات اس گربانی کے نال سان جوڑیا ہے آخیا گرو کے سکھو آؤ گرو کے چرنا اتے آ کے گرو کی سچی بانی گایا سے سنیا کرو ہوراں دیاں باڑیاں ہوراں دیاں کوتاواں پڑھتے رہو گے کوئی بہت لاز نہیں ہو گئے گا کیونکہ ستگرو بنا اور کچی ہے بانی بانی تا کچی ستگرو باجیا ہور کچی بانی کہندے کچے سنتے کچے کچی آپ کھانے سن والے دا جیون بھی کچا پیلا سنا والے دا جیون بھی کچا ہوئے گا نہیں گرسکھ نو ہدایت کر دیتی کہ آپ سکھ ستگرو کے پیارے ہو گاؤ سچی بانی بانی کا گاؤ گرو کے بانیاں سر بانی جن کو نبر کرم ہو گئے ہردے تنا سمانے پی وہو امرت سدا رہو ہر رنگ جبیو سارے پانی کہہ نانک سدا گاوہ یہ سچی بانی پرم بانی تے شک امرت ہے دو ہی تو گرو نانک دے گھر دے مین سدھانت نے مکھ اپدیش ہے پڑھنی گرو کی بانی شکنا گرو کا امرت گرسکھ نے ہدایت کی پہلے سروپ تو ہی کر دیتے پہلے سلوک گرو نانک صاحب نے سب حکم کر دیا کہ بانی پڑھنی بانی کا ادب ستکار کرنا تے امر تے چھکنا ہے. یہ گل وکری ہے کہ نو بادشاہیاں تک 24 سال گرو گوبند سنگھ صاحب مہاراج بھی چرنام دے کے سکھان چرن کول بخشش کرتے رہے. بھائی گرداس صاحب جی کے بچن نے سونی پکار کا خال کب گر نانک جگ ماہ بٹھایا چرن دھوئے رہراس کار چرنامت سکھان پیلایا. جہاں سکھ سکھی تہارن کرنے واسطے بےنتی کرتا ہے ان چرن پاؤ دے کے سکھ سجایا جاتا رہا. سارے سلوپاں چ مریادا چلتی رہی. سمت 1732-11 مگر مکر سوی پنجویں ویروار والے دن تن گرو تیغ بہادر صاحب چوجی پریتم کی شہادت ہوئی. انہوں کی شہادت تو 24 سال بعد تن گرو گوبند سنگھ صاحب نے 1756 بکرمی امرت کی داد کرپا کر کے کھنڈے باٹے کی بخشش کیتے ہیں. 24 سال گرو گوبند سنگھ صاحب مہاراج کے ویلے بھی چرن پاؤ کی مریادا چلتی رہی. یہ نہیں کہ ادو اُن سما کچھ سکھ نہیں سجیا نہیں. گرو کے سکھ سکھی تارن کرتے سب انہوں نے چرن پاؤ دے کے سکھ سجا. اگے جگو جگ اٹل گرتا گردی گرو گرنتھ صاحب دینی ہے. جہی جوت جگت دساں جامعہ چرتی آئی سی جس بات گرو گھر کے کیرتنیا نے بچن کہ جوت اوہا جگت سائے سہکایاں پھیر پلٹ ہے. جوت جگت گرو نانک صاحب والے گرو انگد صاحب اہی جوت جگت گرو انگد صاحب والے گرو امرداس ہے. دس جامعہ کی جوت وچرتی آئی. اگے ہوں جگو جگ اٹل جوت گرو گرنتھ صاحب نے ان جوت رکھنی ہے. تو جہی جگت ہے گرو دھارن کراؤ کی مریادا جگت جڑن کی مریادا جی گرو کے نال ہے وہ پھر پانچ میاریاں سونپ دینی ہے. اس کر کے حضور نے 1756 بکرمی 1699 عیسوی وساکھی والے دن سان حکم ہی کر دیتا کہ ہوں چرن پاؤ کی مریادا نہیں. بھائی گرداس سنگھ جی کہتے پی آپا اور کھانڈے تہار ہو جنم سکیلا اور کھنڈے پٹ کے امرت کی داس ستگڑ کرپا کر کے بخشش کر دیتے. ہر گرسکھ نے امرت دھاری ہونا تیار تیار ہونا ہے. پانچ کالا کی رہت رکھنی ہے. سال تصور کی قائم رہنا ہے. پیر کے انگوٹھے تو لے کے سر کی چوٹی تک کیسان گسونا پٹاونا رگڑا منا رنگا یہ گرو کے سکھ وبھجت کر دیتا ہے. کبھی جیسی اپجی پیٹ سے جو تیسی نبہ کور ہیرا کس کا باپر تجہ کا رمن کروڑ. جہو جی ماں کے گرد تو جنم لے کے آئے ساری زندگی اسی طرح پرمیشر کی یاد چ رہنا وہ پانی چ رہنا. گرمکھ تیرا پارا مقابلہ ہے. گرمکھ کی نشانی ہے کہ رب کی مان یاد چل رہا ہے. کدے اپنی مرضی نہیں کرتا کدے اپنے خیال یاد نہیں کرتا ہے. سدگرو نے ایسی مان مریادا کرپا کر کے دیتی کہ سکھا تینوں کسی ہور وسطو کی ضرورت نہیں تھے اس نے کنچیاں کا سکھ نہیں تین گرو کے نال جوڑتے ہیں تو چڑھتی کلا کا جیون جہو جہ پرمیشور نے پیدا کیا ریاض ساری زندگی رہ. یہ سدگرو نے سانو سکھی کی داس جب بخشے اور وڈمولی داس امرت کی کرپا کر کے بخشے. پھر امرتمئی گرو کا نام حضور نے کرپا کر کے بخشے. پانچ بانیاں کا نتنیم سکھ نے کرنا ہے. تو پھر پنجاں بانیاں کے نتنیم بھی بڑا پاری سدھانت کرپا کر کے بخشے. سکھان امرت ویلے اٹھی اشنان کریں تاریاں کی شامیں شامیں پاؤ ਅਮਰ ਥੱਲੇ ਉੱਠ ਕੇ ਸਤਿਗੁਰੂ ਹਾਜ਼ਰ ਦਾ ਜੇ ਜਾਣ ਕੇ ਸ੍ਰੀ ਜਪਜੀ ਸਾਹਿਬ ਦਾ ਰੋਜ਼ਾਨਾ ਪਾਠ ਕਰੇਗਾ ਤੋ ਜਮਦੂਤਾ ਨਿਵਾਸ ਨਹੀਂ ਪਵੇਗਾ। ਬ੍ਰਹਮ ਗਿਆਨ ਦੀ ਤੈਨੂੰ ਪ੍ਰਾਪਤੀ ਹੋ ਜਾਵੇਗੀ ਤੇ ਇੱਥੇ ਗੁਰੂ ਨਾਨਕ ਸਾਹਿਬ ਦੀਆਂ ਰਹਿਮਤਾਂ ਬਖਸ਼ਾਂ ਹੋਣਗੀਆਂ। ਪਰ ਯਾਦ ਗੁਰੂ ਦੀ ਬਾਣੀ ਪੜ੍ਹਦਾ ਹੋਇਆ ਭੈਣ ਨਾਲ ਪੜ੍ਹੀ, ਗੁਰੂ ਨੂੰ ਹਾਜ਼ਰ ਦਾ ਜੇ ਜਾਣ ਕੇ ਪਰੀ ਬੁਲਾਉਂਦਾ ਹੋਇਆ ਕਈ ਅੱਧਾ ਪਾਠ ਟੂਟੀ ਥੱਲੇ ਨਹਾਉਂਦੇ ਨਹਾਉਂਦੇ ਕਰ ਲੈਂਦੇ ਨੇ ਤੇ ਫਿਰ ਕਈ ਹੱਸ ਜੁਟਕਾ ਹੁੰਦਾ ਘਾਸ ਨਾਲ, ਕਦੇ ਮੂੰਹ ਨੂੰ ਹੱਥ, ਕਦੇ ਪੈਰਾਂ ਨੂੰ ਹੱਥ, ਕਦੇ ਵਾਸੀਆਂ ਲੈ, ਕਦੇ ਜਾਣੇ ਮਿੱਠੀ ਗੱਲ ਵੱਡੀ ਗੱਲ। ਉਹ ਆਪਣੇ ਕੰਮ ਦਾ ਟਾਈਮ ਹੋ ਗਿਆ, ਲੇਟ ਹੋ ਜਾਂਦੇ, ਰੋਟੀ ਤਿਆਰ ਕਰ ਦਿਓ, ਬਕਸੇ ਪਾ ਦਿਓ। ਸੋ ਵਿੱਚ ਹੀ ਬਾਣੀ ਤੇ ਵਿੱਚ ਹੀ ਗੱਲਾਂ ਕਈਆਂ ਤੇ ਵੀ ਨਹੀਂ ਪਤਾ ਲੱਗਦਾ ਕਿਹੜੀ ਪੌੜੀ ਪੜ ਰਹੀ ਹੈ ਤੇ ਕਿਹੜੀ ਰਹਿ ਗਈ ਹੈ। ਇਹੋ ਨਾ ਕਰੀ ਸਤਿਗੁਰੂ ਹਾਜ਼ਰ ਸਾਹਿਬ ਜਾਣ ਕੇ ਪਾਠ ਕਰੇ ਕਿ ਮੈਂ ਸੁਣਾ ਰਿਹਾ, ਮੇਰਾ ਸਤਿਗੁਰੂ ਸੁਣ ਰਿਹਾ ਹੈ। ਫਿਰ ਉਹ ਦੇਖੇ ਹਿਸਾਬ ਕਿਤਾਬ ਤੇਰੀ ਜ਼ਿੰਦਗੀ ਦੇ ਸਵਾਸ ਪੈ ਜਾਣਗੇ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋਵੇਗੀ, ਜੰਮਨ ਮਰਨ ਤੋਂ ਰਹਿਤ ਹੋਵੇਗਾ, ਆਵਾਜਾਉਣ ਦਾ ਚੱਕਰ ਤੇਰਾ ਸਦਾ ਲਈ ਸਮਾਪਤ ਹੋ ਜਾਵੇਗਾ। ਐਸੀ ਬਾਣੀ ਜਪਜੀ ਸਾਹਿਬ ਨੇ ਮੈਨੂੰ ਉਹਨੇ ਮਹਾਤਮ ਕਿਰਪਾ ਕਰਕੇ ਬਖਸ਼ਿਆ ਹੈ। ਦੂਸਰੀ ਬਾਣੀ ਸਤਿਗੁਰੂ ਨੇ ਜਾਪ ਸਾਹਿਬ ਦੀ ਬਖਸ਼ੇ, ਜਿਸ ਬਾਣੀ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਲੱਖਣ ਕੀਤੇ ਹੋਏ ਨੇ, ਸਰੂਪ ਲੱਖਣ, ਪ੍ਰਭਾਵੀ ਲੱਖਣ। ਉਹ ਪਰਮੇਸ਼ਰ ਨਿਰਗੁਣ ਸਰੂਪ ਕਿਹੋ ਜਿਹਾ ਹੈ, ਚੱਕਰ ਚੇਤੇ ਨੂੰ ਭਾਗ ਮਰਨ ਜਾਪ ਤੇ ਜਾਗ ਪਾਤਰ ਮਹਿਣ ਜਿਹੇ ਰੂਪ ਰੰਗ ਹਰ ਰੇਖ ਭੇਖ ਕੋ ਕਹਿਣਾ ਸਖਤ ਕਿਹੇ, ਅਚਲ ਮੂਰਤ ਅਲ ਭਉ ਪ੍ਰਕਾਸ਼ ਅਮਿਤ ਤੋਜ ਅਹੀਜੈ, ਕੋਟ ਇੰਦਰ ਇੰਦਰਾਨ ਸਾਹਿਬ ਸਹਾਨ ਗਰਜੈ। ਚੇਣ ਚੱਕਰਾਂ ਤੋਂ ਰਹਿਤ ਉਹ ਮਾਲਕ ਵਾਹਿਗੁਰੂ ਪਰਮੇਸ਼ਰ ਹੈ ਤੇ ਉਸ ਮਾਲਕ ਦੇ ਚਰਨਾਂ 'ਚ ਨਮਸਕਾਰ ਕਿਵੇਂ ਕਰਨੀ ਹੈ, ਇਹ ਬਾਣੀ ਨਮਸਕਾਰਕ ਵੀ ਹੈ, ਸਾਨੂੰ ਸਿੱਖਿਆ ਦਿੰਦੀ ਹੈ। ਔਰ ਹਜੂ ਵੀ ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਨੂੰ ਸਾਡੇ ਨਮਸਕਾਰ ਹੋਵੇ, ਨਮਸਤਨ ਅਕਾਲੇ ਨਮਸਤਨ ਕਿਰਪਾਲੇ। ਐਸਾ ਜਿਹੜਾ ਕਿਰਪਾਲੂ ਸੁਭਾਅ ਹੈ, ਅਕਾਲ ਤੋਂ ਰਹਿਤ ਹੈ, ਉਹਨੂੰ ਸਾਡੇ ਨਮਸਕਾਰ ਕਰਦੇ ਹੈ। ਉਸ ਵਾਹਿਗੁਰੂ ਦੇ ਸਰੂਪ ਰੱਖਣ, ਤਪਸਵੀ ਰੱਖਣ ਕੀਤੇ ਹੋਏ ਨੇ, ਪ੍ਰਮਾਣ ਦੇ ਕੇ ਐਸੀ ਹਜੂ ਨੇ ਜਾਤ ਸਾਹਿਬ ਦੀ ਅੰਮ੍ਰਿਤ ਰੂਪ ਬਾਣੀ ਕਿਰਪਾ ਕਰਕੇ ਬਖਸ਼ੇ ਕਿ ਉਸ ਵਾਹਿਗੁਰੂ ਦੇ ਚਰਨਾਂ ਤੇ ਸਾਡੀ ਨਮਸਕਾਰ ਹੋਵੇ। ਉਹ ਪਰਮੇਸ਼ਰ ਹੈ, ਕੈਸਾ ਹੈ ਪਰਮੇਸ਼ਰ ਦਾ ਸਰੂਪ ਲਿਖਾਉਣ ਵਾਸਤੇ, ਜਿਣਾਉਣ ਵਾਸਤੇ ਇਹ ਸਿੱਖ ਨੂੰ ਅੰਮ੍ਰਿਤਮਈ ਸਿੱਖਿਆ ਦਿੱਤੀ। ਤੀਸਰੀ ਬਾਣੀ ਸਤਿਗੁਰਾਂ ਨੇ ਸਵਈਆਂ ਦੀ ਕਿਰਪਾ ਕਰਕੇ ਬਖਸ਼ੇ, ਜਿਹੜੇ ਸਵਈਏ ਸਾਨੂੰ ਦੋ ਸਿਧਾਂਤ ਕਿਰਪਾ ਕਰਕੇ ਬਖਸ਼ਿਸ਼ ਕਰਦੇ ਨੇ। ਸਿੱਖਾਂ ਕਦੇ ਜ਼ਿੰਦਗੀ 'ਚ ਪਖੰਡ ਨਾ ਕਰੇ, ਪਖੰਡ ਦਾ ਖੰਡਨ ਕੀਤਾ ਹੋਇਆ ਚੌਦੀ ਪ੍ਰੀਤਮ ਨੇ, ਕਹੋ ਭਜੋ ਜੋ ਦੋ ਲੋਚਨ ਮੂੰਦ ਕੇ ਬੈਠ ਰਹਿਓ, ਬਾਤ ਹਰ ਲਗਾਇਓ, ਨਾਤ ਫਿਰਿਓ ਲਈਏ ਸਾਤ ਸਮੁੰਦਰ ਲੋਕ ਗਇਓ, ਪਰ ਲੋਕ ਗਵਾਇਓ, ਬਾਸ ਕਿਉਂ ਗਿਆਨ ਤੋਂ ਬੈਠ ਕੇ ਐਸੇ ਹੀ ਐਸੇ ਸੋ ਵੈਸ ਵਰਤਾਇਓ, ਸਾਚ ਕਹੋ ਸੁਣ ਲਿਓ ਸਬਰ, ਜੇ ਪ੍ਰੇਮ ਪੀਓ ਫਿਰ ਹੀ ਪ੍ਰਭ ਪਾਇਓ। ਜਿਹੜੇ ਪ੍ਰੇਮੀ ਹੋ ਗਏ ਪਰੇ, ਮੈਂ ਤੋਂ ਪਰੇ ਹੋ ਗਏ ਨੇ, ਗੁਰੂ ਤੋਂ ਬਗੈਰ ਗੁਰੂ ਸੋਚਦਾ ਹੀ ਕੋਈ ਨਹੀਂ, ਉਹਦਾ ਨਾਮ ਪ੍ਰੇਮੀ ਹੈ। ਐਸਾ ਪ੍ਰੇਮ ਪਰਮੇਸ਼ਰ ਦੇ ਨਾਲ ਕਰੇਗਾ ਤੇ ਵਾਹਿਗੁਰੂ ਮਿਲੇਗਾ, ਪਖੰਡ ਕੀਤਿਆਂ ਕਰੇ ਪਰਮੇਸ਼ਰ ਨਹੀਂ ਮਿਲਦਾ। ਡਿੰਬਰ ਮੈਂ ਪਰਮੇਸ਼ਰ ਨਾ, ਪਖੰਡ ਦੀ ਦੁਨੀਆਂ ਦੇ ਕਰੇ ਵਾਹਿਗੁਰੂ ਪਰਮੇਸ਼ਰ ਨਹੀਂ ਮਿਲਦਾ। ਧੰਨ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰੀਤਮ ਤੁਰੇ ਜਾ ਰਹੇ ਨੇ, ਇੱਕ ਝੀਲੀ ਦਰਖਤਾਂ ਦੀ ਸੰਘਣੀ ਤੇ ਉੱਥੇ ਲੋਕਾਂ ਦਾ ਬੜਾ ਇਕੱਠ ਵੇਖਿਆ। ਸਤਿਗੁਰੂ ਗਰੀਬ ਨਵਾਜ ਕਰਕੇ ਚੱਲ ਭਾਈ ਮਰਦਾਨੇ ਵੇਖੀਏ ਚੱਲ ਕੇ ਕਿਉਂ ਲੋਕ ਇਕੱਠੇ ਹੋਏ ਨੇ, ਔਰ ਇੱਕ ਆਹਦਾ ਮੇਲਾ ਗੇਲਾ ਜਿਹਾ ਬਣਿਆ ਹੋਇਆ। ਜਦੋਂ ਹਜੂਰ ਉੱਥੇ ਪਹੁੰਚੇ ਵੇਖਿਆ ਤਾਂ ਪਖੰਡੀ ਸਾਧ ਬੈਠਾ ਚੌਂਕੜਾ ਲਾਇਆ ਹੋਇਆ, ਅਗਲੇ ਬਣੇ ਪ੍ਰਿਯੰਕੀ ਰੱਖੀ ਹੋਈ, ਉੱਪਰ ਕੱਪੜਾ ਵਿਛਾਇਆ ਹੋਇਆ, ਉਹਦੇ ਉੱਪਰ ਇੱਕ ਠਾਕੁਰ ਰੱਖਿਆ ਹੋਇਆ। ਕਦੇ ਕਦੇ ਅੱਖਾਂ ਬੰਦ ਕਰਦਾ ਤੇ ਕਦੇ ਖੋਲਦਾ, ਜਿਹੜੀ ਇਹ ਛੋਟੀ ਉਂਗਲ ਹੁੰਦੀ ਨੇ ਚੀਚੀਏ ਨੂੰ ਆਖੀਦਾ, ਚੀਚੀ ਲਾਲ ਤੇ ਅੰਗੂਠੇ ਨਾਲ ਘੁੱਟ ਕੇ ਨੱਕ ਫੜ ਲੈਂਦੇ ਨੇ ਜੋਗੀ ਪੁਰਜ, ਉਹਨੂੰ ਕਹਿੰਦੇ ਆਂਟ, ਇਹਨੂੰ ਆਂਟ ਬੋਲਦੇ ਨੇ ਜੋਗੀ। ਉਹਦੇ ਨਾਲ ਘੁੱਟ ਕੇ ਨੱਕ ਫੜ ਲੈਂਦਾ ਹੈ ਤੇ ਜਦੋਂ ਅੱਖਾਂ ਖੋਲਦਾ ਹੈ ਉਦੋਂ ਲੋਕਾਂ ਨੂੰ ਕਹਿੰਦਾ ਕਿ ਤਿੰਨ ਲੋਕਾਂ ਦੀ ਸੋਝੀ ਹੈ ਇੱਥੋਂ ਬੈਠਾ ਮੈਂ ਤਿੰਨ ਲੋਕਾਂ ਦੀ ਖਬਰ ਦੇ ਸਕਦਾ ਹੈ ਹੌਲੀ ਭਾਲੀ ਜਨਤਾ ਮੱਥੇ ਟੇਕੀ ਜਾਵੇ ਚੜਾਵੇ ਚੜਾਈ ਜਾਵੇ ਹਜੂਰ ਮੌਜ ਦੀ ਮਾਲ ਕੋਈ ਸਮਾਂ ਵੇਖਦੇ ਰਹਿ ਇਹਦੇ ਚੇਲੇ ਬਾਲੇ ਚ ਬਹੁਤੇ ਉੱਠ ਗਏ ਹਜੂਰ ਨੇ ਉਸੇ ਵੇਖਿਆ ਕਿ ਇੱਧਰ ਬੰਦ ਸਨ ਇਹਦੇ ਅੱਖਾਂ ਬੰਦ ਕਰਕੇ ਬੈਠਾ ਭਾਈ ਮਰਦਾਜੇ ਨੂੰ ਇਸ਼ਾਰਾ ਕੀਤਾ ਵੀ ਸੜੇ ਮਾਇਆ ਸਣੇ ਠਾਕੁਰ ਨੂੰ ਪ੍ਰਿਅੰਕੀ ਚੌਕੇ ਦੇ ਮੌਰਨ ਮਗਰ ਮਗਲੇ ਬਣੇ ਰੱਖ ਰਿਹਾ ਉਹ ਭਾਈ ਮਰਦਾਜੇ ਨੇ ਚੁੱਕਿਆ ਸਾਰਾ ਕੁਛ ਮਗਲੇ ਬਣੇ ਰੱਖ ਦਿੱਤਾ ਕੋਈ ਸਮੇਂ ਬਾਅਦ ਜਦੋਂ ਅੱਖਾਂ ਖੋਲੀਆਂ ਨਾ ਉੱਥੇ ਠਾਕੁਰ ਨਾ ਪ੍ਰਿਅੰਕੀ ਨਾ ਉੱਥੇ ਮਾਇਆ ਕਹਿੰਦੇ ਕੌਣ ਲੈ ਗਿਆ ਮੇਰਾ ਠਾਕੁਰ ਕਿੱਧਰ ਚਲੇ ਗਈ ਮੇਰੀ ਪ੍ਰਿਅੰਕੀ ਤੇ ਚੜਾਵਾ ਮੇਰੇ ਸ਼ਰਧਾਲੂਆਂ ਦਾ ਕਿੱਧਰ ਚਲਾ ਗਿਆ ਮੁਸਕਰਾਉਂਦੇ ਹੋਏ ਸਤਿਗੁਰੂ ਕਹਿਣਗੇ ਜੋਗੀ ਜੀ ਤੁਸੀਂ ਹੁਣੇ ਆਪਣੇ ਚੇਲਿਆਂ ਨੂੰ ਕਹਿ ਰਹੇ ਸੀ ਮੈਨੂੰ ਤਿੰਨ ਲੋਕਾਂ ਦੀ ਸੋਝੀ ਹੈ ਇੱਥੋਂ ਬੈਠਾ ਤਿੰਨ ਲੋਕਾਂ ਦੀ ਖਬਰ ਦੇ ਸਕਦਾ ਹੈ ਤੇ ਜਦੋਂ ਤੁਹਾਨੂੰ ਤਿੰਨ ਲੋਕਾਂ ਦੀ ਸੋਝੀ ਯਾਦ ਹੈ ਤੇ ਫਿਰ ਨਿਗਾਹ ਪਾ ਕੇ ਵੇਖੋ ਕਿ ਕਿਹੜੇ ਲੋਕ ਵੀ ਤੁਹਾਡਾ ਠਾਕੁਰ ਪ੍ਰਿਅੰਕੀ ਚਲਾ ਗਿਆ ਤਿੰਨ ਹੀ ਲੋਕ ਹੈ ਤੇ ਤਿੰਨਾਂ ਦੀ ਤੁਹਾਨੂੰ ਸੋਝੀ ਹੈ ਚੌਥਾ ਤਾਂ ਲੋਕ ਵੀ ਹੈ ਨਹੀਂ ਤਿੰਨਾਂ ਲੋਕਾਂ 'ਚ ਨਿਗਾਹ ਮਾਰ ਕੇ ਵੇਖੋ ਵੀ ਕਿੱਥੇ ਗਿਆ ਠਾਕੁਰ ਪ੍ਰਿਅੰਕੀ ਕਬੀਰ ਸਤਿਗੁਰ ਸੂਰਮੇ ਪਾਇਆ ਪਾਲ ਜੋ ਏਕ ਲਾਗ ਸ਼ਹੀਦ ਹੋਏ ਮਿਲ ਗਿਆ ਪਰਿਆ ਕਰੇ ਜੇ ਛੇਕ ਚਾਟੀ ਅਗਰ ਟਿਕਾਣੇ ਆਦਿ ਮਹਾਰਾਜ ਨੇ ਰੋਟੀ ਦਾ ਸਿਲਸਿਲਾ ਚਲਾਇਆ ਹੋਇਆ ਕਿਹੜੀ ਲੋਕਾਂ ਤਿੰਨ ਲੋਕਾਂ ਦੀ ਸੋਝੀ ਹੋਣੀ ਹੈ ਸਤਿਗੁਰ ਕਹਿਣਗੇ ਕਲਯੁਗ ਦਾ ਧਰਤੀ ਪ੍ਰਭਾਵ ਹੈ ਲੋਕ ਚਾਟੀ ਇਹੋ ਜਿਹੀਆਂ ਗੱਲਾਂ ਪਖੰਡ ਨੂੰ ਗ੍ਰਹਿਣ ਕਰਨੇ ਚਾਹੀਦੇ ਤੁਹਾਨੂੰ ਯੋਗੀ ਇਹੋ ਨਹੀਂ ਕਰਨਾ ਚਾਹੀਦਾ ਹਜੂਰ ਨੇ ਉਪਦੇਸ਼ ਦਿੱਤਾ ਸੀ ਇਤਿਹਾਸੀ ਰਾਜ ਵਿੱਚ ਬਚਨ ਆਉਂਦੇ ਨੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਧਨਾਸਰੀ ਮਹੱਲਾ ਪਹਿਲਾ ਕਾਲ ਨਾਹੀ ਯੋਗ ਨਾਹੀ ਨਾਹੀ ਸੱਤ ਕਾ ਢਾਵੈ ਥਾਨਸ ਜਗ ਦ੍ਰਿਸ਼ਟ ਹੋਏ ਡੂਬਤਾ ਇਵ ਜਗ ਕਲਮ ਹੈ ਰਾਮ ਨਾਮ ਸਾਰ ਅੱਖੀ ਤਾਂ ਮੀਟ ਹੈ ਨਾਕ ਪਗੜ ਹੈ ਠੱਗਣ ਕੋ ਸੰਸਾਰ ਆਂਟ ਸਿਰ ਦੀ ਨਾਕ ਪਕੜ ਹੈ ਅੰਗੂਠੇ ਚੁੱਪ ਦੇ ਨਾਲ ਤੇ ਛੋਟੀ ਉਂਗਲੀ ਨਾਲ ਹੱਸਦੇ ਇਹਦੇ ਨਾਲ ਤੂੰ ਘੁੱਟ ਕੇ ਨੱਕ ਫੜਦਾ ਜੋਗੀ ਆਂਟ ਸਿਰ ਦੀ ਨਾਕ ਪਕੜ ਹੈ ਤੇ ਕਹਿੰਦਾ ਹੈ ਸੂਝ ਤੇ ਤਿੰਨ ਲੋ ਪਰ ਹਜੂਰ ਕਹਿੰਦੇ ਕਿੰਨੀ ਹਾਲਾਤ ਕੀ ਹੈ ਮਗਰ ਪਾਤਸ਼ਾਹ ਕਾਸ਼ਨਾ ਸੂਝੈ ਇਹੋ ਪਦਮ ਅਲੋਰ ਮਗਲੇ ਬਣੇ ਠਾਕੁਰ ਪਿਆ ਹੋਇਆ ਪ੍ਰਿਅੰਕੀ ਮਗਲੇ ਬਣੇ ਪਈ ਹੋਈ ਹੈ ਮਗਲੇ ਬਣੇ ਪਿਛਲੇ ਬਣੇ ਪਤਾ ਹੀ ਨਹੀਂ ਵੀ ਕੀ ਹੋ ਰਿਹਾ ਲੋਕਾਂ ਨੂੰ ਪਹਿਲਾਂ ਤਿੰਨ ਲੋਕਾਂ ਦੀ ਸੋਝੀ ਹੈ ਮਗਰ ਪਾਤਸ਼ਾਹ ਕਾਸ਼ਨਾ ਸੂਝੈ ਇਹੋ ਪਦਮ ਅਲੋਰ ਖਤਰੀਆਂ ਤਾਂ ਧਨ ਛੋਟਿਆ ਕਲੇਸ਼ ਭਾਗਿਆ ਗਾ ਕਿ ਸ੍ਰਿਸ਼ਟ ਸਭ ਇੱਕ ਵਰਣ ਹੋਏ ਧਰਮ ਕੀ ਗੱਤ ਰਹੇ ਅਸਤ ਸਾਜ ਸਾਜ ਕੁਰਾਨ ਸੋਧ ਹੈ ਕਰ ਹੈ ਵੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ ਕਹਿ ਨਾਨਕ ਦਾਸ ਹੈ ਹਜੂਰ ਨੇ ਪਖੰਡ ਦਾ ਖੰਡਨ ਕਰਵਾਇਆ ਜਦ ਸਤਿਗੁਰੂ ਨਸ਼ਹਿਰੇ ਕਹਿ ਗੁਰੂ ਨਾਨਕ ਸਾਹਿਬ ਨਸ਼ਹਿਰੇ ਉੱਥੇ ਵੀ ਇਸ ਤਰ੍ਹਾਂ ਮੇਲਾ ਜਿਹਾ ਬਣਿਆ ਹੋਇਆ ਸਤਿਗੁਰੂ ਕਹਿਣ ਕੇ ਚਲੋ ਵੇਖੀਏ ਜਿੱਥੇ ਵੀ ਲੋਕਾਂ ਦਾ ਇਕੱਠ ਹੁੰਦਾ ਸਤਿਗੁਰੂ ਜਾ ਉੱਥੇ ਦਰਸ਼ਨ ਦਿੰਦੇ ਜਾ ਪਾਉਸ ਰੱਖਦੇ ਜਦੋਂ ਹਜੂਰ ਉੱਥੇ ਪਹੁੰਚੇ ਵੇਖਿਆ ਕਮਰਾ ਬੰਦ ਹੈ ਤੇ ਚੇਲੇ ਬਾਲੇ ਬਾਅਦ ਖਲੋਤੇ ਹੋਏ ਸਤਿਗੁਰੂ ਕਹਿਣਗੇ ਭਾਈ ਕੌਣ ਹੈ ਅੰਦਰ ਸਾਨੂੰ ਵੀ ਮੇਲ ਮਿਲਾਪ ਕਰਵਾ ਦਿਓ ਕਹਿੰਦੇ ਕਿ ਸਾਡੇ ਗੁਰੂ ਨੂੰ ਸ਼ੌ ਦੀ ਪ੍ਰਾਪਤੀ ਹੋ ਰਹੀ ਹੈ ਸੌ ਸੁਹਾਗਣ ਨੂੰ ਸ਼ੌ ਦੀ ਪ੍ਰਾਪਤੀ ਹੋ ਰਹੀ ਹੈ ਸਤਿਗੁਰੂ ਕਹਿੰਦੇ ਅਸੀਂ ਮਿਲਣਾ ਚਾਹੁੰਦੇ ਹਾਂ ਕਹਿੰਦੇ ਨਹੀਂ ਜੀ ਇਸ ਵੇਲੇ ਤੁਸੀਂ ਮਿਲ ਨਹੀਂ ਸਕਦੇ ਦਰਵਾਜ਼ਾ ਬੰਦ ਹੈ ਸਤਿਗੁਰੂ ਕਹਿੰਦੇ ਚਲੋ ਭਾਈ ਆਪਾਂ ਚੱਲ ਗਏ ਕੀ ਲੈਣਾ ਇੱਥੇ ਹਜੂਰ ਜਦੋਂ ਉੱਥੋਂ ਤੋਰੇ ਫਿਰ ਥੋੜ੍ਹਾ ਜਿਹਾ ਸਮਾਂ ਹੋਇਆ ਸਤਿਗੁਰੂ ਇੱਕ ਪਰੇ ਥੋੜ੍ਹੀ ਦੂਰੀ ਗਏ ਦੋਵਾਂ ਧੜਾਂ 'ਚ ਲੜਾਈ ਹੋ ਗਈ ਥੱਕਿਓ ਥੱਕੇ ਉਹ ਜਦੋਂ ਲੜਦੇ ਲੜਦੇ ਦਰਵਾਜ਼ੇ ਨੂੰ ਧੱਕਾ ਵੱਜਿਆ ਅੰਦਰ ਪ੍ਰਾਈਆਂ ਇਸਤਰੀਆਂ ਦੇ ਵਿਚਾਰ ਕਰ ਰਹੇ ਅਸੀਂ ਕਿਹੜਾ ਕਹਿੰਦੇ ਸੀ ਕਿ ਸ਼ੌਹ ਦੀ ਪ੍ਰਾਪਤੀ ਹੋ ਰਹੀ ਹੈ ਸਭ ਮੇਲਾ ਮੇਲਾ ਉੱਜੜ ਗਿਆ ਔਰ ਇਸੇ ਤਰ੍ਹਾਂ ਬਦਨਾਮੀ ਦਾ ਕਾਰਨ ਬਣ ਗਿਆ ਖੀਰ ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਕੋਈ ਸਮੇਂ ਤੋਂ ਬਾਅਦ ਹਜੂਰ ਚੋ ਜੀ ਉਤੋਂ ਫਿਰ ਫੌਜ ਦੇ ਮਾਲ ਨਸ਼ਹਿਰ ਨਗਰ ਇੱਕ ਬਿਰਧ ਮਾਤਾ ਸੀ ਹਜੂਰ ਨੂੰ ਯਾਦ ਕਰਿਆ ਕਰੇ ਹਜੂਰ ਮੌਜ ਦੇ ਮਾਲਕ ਨਗਰ ਵਿੱਚ ਉਸ ਬਿਰਧ ਮਾਤਾ ਦੇ ਘਰ ਦਰਸ਼ਨ ਦੇਣ ਵਾਸਤੇ ਪਹੁੰਚੇ ਗਰੀਬ ਨੂੰ ਆਦਿ ਤੱਕ ਜਿਹੜਾ ਲੱਤਾਂ ਦੀਆਂ ਕੰਮ ਨਹੀਂ ਕਰਦੀਆਂ। ਰੜਦਾ ਰੜਦਾ ਸਾਧੂ ਗਰੀਬ ਰਿਵਾਜ ਦੇ ਪਾਸ ਪਹੁੰਚ ਗਿਆ, ਬੇਨਤੀ ਕੀਤੀ, ਮਹਾਰਾਜ ਤੁਸੀਂ ਸਰਵ ਕਲਾ ਸਮਰੱਥ ਹੋ, ਸਰਵ ਸ਼ਕਤੀਵਾਨ ਹੋ, ਸਭ ਸੰਸਾਰ ਨੂੰ ਤਾਰਨ ਵਾਲੇ ਹੋ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ, ਮੇਰਾ ਪਿੰਗਲਾਪਨ ਦੂਰ ਹੋ ਜਾਵੇ। ਸਤਿਗੁਰੂ ਦਾ ਚਿੱਤ ਪ੍ਰਸੰਨ ਹੋ ਗਿਆ ਤੇ ਪਿੰਗਲੇ ਦਾ ਪਿੰਗਲਾਪਨ ਦੂਰ ਕਰ ਦਿੱਤਾ, ਉਹਦੀਆਂ ਲੱਤਾਂ ਕੰਮ ਕਰਨ ਲੱਗ ਪਈਆਂ। ਸਤਿਗੁਰੂ ਕਹਿਣਗੇ ਜੇ ਤੈਨੂੰ ਕੋਈ ਪਿੰਡ ਚ ਪੁੱਛੇ ਨਾ ਪਿੰਗਲਿਆਂ ਤੋਂ ਕਿਵੇਂ ਠੀਕ ਹੋਇਆ, ਤੂੰ ਸਾਡਾ ਨਾਂ ਨਹੀਂ ਲੈਣਾ, ਤੂੰ ਕਹਿਣਾ ਤੂੰ ਮੈਨੂੰ ਸੌ ਨੇ ਸੌ ਸੁਹਾਗਲ ਨੇ ਮੈਨੂੰ ਠੀਕ ਕੀਤਾ, ਇਹ ਜਾਣਦਾ ਸੌ ਸੁਹਾਗਲ ਕੌਣ ਹੈ। ਕਹਿੰਦੇ ਸਤਿਗੁਰੂ ਕਹਿਣਗੇ ਜੇ ਕੋਈ ਪੁੱਛੇ ਨਾ ਕਿਵੇਂ ਠੀਕ ਹੋਇਆ, ਤੂੰ ਆਖੀ ਸੌ ਸੁਹਾਗਲ ਨੇ ਠੀਕ ਕੀਤਾ। ਲੋਕ ਇਹਨੂੰ ਪਿੰਡ ਦੇ ਪੁੱਛਦੇ ਨੇ ਕਿਵੇਂ ਠੀਕ ਹੋਇਆ, ਕਹਿੰਦੇ ਸੌ ਸੁਹਾਗਲ ਨੇ ਕੀਤਾ। ਉਹ ਲੋਕਾਂ ਦੇ ਮਨ ਚ ਆਈ ਕਿ ਅਸੀਂ ਇਹ ਮੇਲਾ ਬੰਦ ਕਰ ਦਿੱਤਾ, ਬਦਨਾਮੀ ਕੀਤੀ, ਇਹ ਤਾਂ ਕਰਨੀ ਵਾਲਾ ਸ਼ਕਤੀ ਵਾਲਾ ਹੋਣਾ ਹੈ। ਸਾਰੇ ਪਿੰਡ ਦੀ ਚਰਚਾ ਚੱਲ ਪਈ, ਇੱਕ ਦਿਨ ਤੁਰਿਆ ਜਾਂਦਾ ਸੀ ਤੇ ਉਹ ਸੌ ਸੁਹਾਗਲ ਕੁਦਰਤੀ ਮਿਲ ਪਿਆ, ਉਹਨੇ ਵੀ ਸਵਾਲ ਕੀਤਾ ਵੀ ਕਿਵੇਂ ਤੰਦਰੁਸਤ ਹੋ ਗਏ। ਕਹਿੰਦੇ ਜੀ ਮੈਨੂੰ ਸੌ ਸੁਹਾਗਲ ਨੇ ਠੀਕ ਕੀਤਾ। ਉਸ ਨੇ ਆਖਿਆ ਸੱਚ ਦੱਸ, ਸੌ ਸੁਹਾਗਲ ਤਾਂ ਮੈਂ ਹੀ ਹਾਂ, ਸੱਚ ਦੱਸ ਕਿਵੇਂ ਠੀਕ ਹੋਇਆ। ਉਹਨੇ ਆਖਿਆ ਜੇ ਤੂੰ ਹੈ ਤੇ ਚੱਲ ਫਿਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਵਾਂ ਜਿਨ੍ਹਾਂ ਨੇ ਮੇਰੇ ਤੇ ਰਹਿਮ ਕੀਤੀ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਪਤਾ ਲੱਗਾ ਸੀ ਕਿ ਹਜੂਰ ਆਏ ਤੇ ਮੁੜ ਗਏ ਸੀ, ਤਾਂ ਇਹ ਸਾਡਾ ਕਾਰਨ ਬਣਿਆ। ਜਿੱਥੇ ਮਾਤਾ ਬਿਰਧ ਮਾਤਾ ਘਰੇ ਸਾਧੂ ਠਹਿਰੇ ਸੀ, ਉਹ ਸੌ ਸੁਹਾਗਲ ਸਪਿੰਗਲੇ ਨੂੰ ਨੌ ਪਰ ਨੌ ਪਏ ਨੂੰ ਨਾਲ ਲੈ ਕੇ ਆਇਆ, ਹਜੂਰ ਨੂੰ ਨਮਸਕਾਰ ਕੀਤੇ, ਸਤਿਗੁਰੂ ਨੂੰ ਬੇਨਤੀ ਕੀਤੀ, ਮਹਾਰਾਜ ਮੈਂ ਤੁਹਾਡੇ ਦਰਸ਼ਨ ਨਾ ਕਰ ਸਕਿਆ, ਤੁਸੀਂ ਆਏ ਵੀ ਮੇਰੇ ਔਗਣਾ ਨਾਚ ਤਾਰੋ, ਤੁਸੀਂ ਮੇਰੇ ਤੇ ਕਿਰਪਾ ਕਰ ਦਿਓ। ਹਜੂ ਕਹਿੰਦੇ ਪਖੰਡ ਕੀਤਿਆਂ ਪਰਮੇਸ਼ਰ ਨਹੀਂ ਮਿਲਦਾ, ਵਿਹਾਰ ਖੰਡੇ ਕਰਦੇ ਤੇ ਉਹ ਧਰਮੀ ਬਣ ਕੇ ਲੋਕਾਂ ਨੂੰ ਖਾਉਣਾ, ਹੌਲੀ ਪਾਲੀ ਜਨਤਾ ਨੂੰ ਗੁਮਰਾਹ ਕਰਨਾ, ਇਉਂ ਕਰੇ ਸੋਭਾ ਨਹੀਂ ਪੈਂਦੇ। ਹਜੂ ਸੱਚੇ ਪਾਤਸ਼ਾਹ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਤੇ ਉਪਦੇਸ਼ ਬਖਸ਼ੋ। ਹਜੂ ਨੇ ਉਹਦੀ ਬੇਨਤੀ ਪ੍ਰਵਾਨ ਕਰਦਿਆਂ ਹੋਇਆ ਆਪ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਸੀ, ਇਹੋ ਤਨ ਮਾਇਆ ਪਾਇਆ ਪਿਆਰੇ ਲੀਤੜਾ ਲਾਲ ਰੰਗਾਏ, ਮੇਰਾ ਪੰਤ ਨਾ ਪਾਵੇ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਇਹ ਸਰੀਰ ਰੂਪੀ ਚੋਲਾ ਜਿਹੜਾ ਕੇਵਲ ਗਲੌਟੀ ਰੰਗ ਦੇ ਨਾਲ ਮਹਿਸੂਸ ਆਵੇਗਾ। ਰੰਗ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਹੁੰਦਾ ਪੱਕਾ ਰੰਗ, ਇੱਕ ਹੁੰਦਾ ਕੱਚਾ ਰੰਗ। ਪਰ ਜਿਹੜਾ ਰੰਗ ਕੱਚਾ ਹੁੰਦਾ ਹੈ ਉਹਨੂੰ ਲੋਕ ਕਸੁੰਬੇ ਦਾ ਰੰਗ ਬੋਲਦੇ ਨੇ, ਕਸੁੰਬੇ ਦਾ ਰੰਗ ਹੈ। ਉਹ ਕਸੁੰਬੇ ਦਾ ਰੰਗ ਜਿਹੜਾ ਉਹ ਕੱਪੜੇ ਨੂੰ ਚਮਕ ਦਮਕੀ ਤਾਂ ਬੜੀ ਵਿਖਾਉਂਦਾ ਹੈ, ਪਰ ਉਹ ਰੰਗ ਲਹਿ ਘੱਟ ਹੀ ਜਾਂਦਾ ਹੈ। ਜਦੋਂ ਕਿਤੇ ਕੱਪੜਾ ਧੋਦੇ ਹੋ, ਮੀਂਹ ਪੈਂਦਾ ਹੋਵੇ, ਪਾ ਕੇ ਤੁਰੋ, ਜਿੱਥੇ ਜਿੱਥੇ ਕਣੀ ਨਾ ਪੈਣੀ ਹੋ, ਉੱਥੇ ਡੱਬ ਡੱਬਾ ਜਿਹਾ ਹੋ ਜਾਵੇਗਾ। ਉਹਨੂੰ ਪੈਂਦਾ ਕਸੁੰਬੇ ਦਾ ਰੰਗ ਹੈ, ਥੋੜੇ ਦਿਨਾਂ ਵਾਸਤੇ, ਬਹੁਤ ਦਿਨਾਂ ਵਾਸਤੇ ਉਹਨੇ ਹਜੂ ਤੇ ਗੁਰਬਾਣੀ ਦੀ ਖਿਆਲ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਕੱਚਾ ਰੰਗ ਕਸੁੰਭ ਕਾ ਥੋੜੀਆਂ ਤੇਰੇ ਚਾਲ ਜੀਓ। ਤੇ ਹਜੂਰ ਸੱਚੇ ਪਾਤਸ਼ਾਹੀ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਜੀ ਉਹ ਕਹਿੰਦੇ ਕੱਚਾ ਰੰਗ ਕਸੁੰਭ ਕਾ ਪਾਣੀ ਧੋਤਾ ਫਿਰ ਨਾ ਰੋਈ। ਉਹ ਕਸੁੰਭੇ ਦਾ ਰੰਗ ਢੱਕ ਹੀ ਲੈ ਜਾਂਦਾ ਹੈ, ਪਰ ਦੂਸਰੇ ਪਾਸੇ ਮਜੀਠੀ ਰੰਗ ਹੁੰਦਾ, ਮਜੀਠੀ ਰੰਗ ਹੈ। ਉਹ ਕੱਪੜੇ ਨੂੰ ਚੜਾ ਦਈਏ ਤਾਰ ਤਾਰ ਚੜਿਆ ਹੋਇਆ ਰੰਗ ਹੈ, ਵਸਤਰ ਫਟ ਸਕਦਾ ਹੈ, ਪੁਰਾਣਾ ਹੋ ਸਕਦਾ ਹੈ, ਪਰ ਉਹ ਰੰਗ ਨਹੀਂ ਕਦੇ ਲੈ ਸਕਦਾ। ਉਹ ਮਜੀਠੀ ਰੰਗ ਹੈ। ਉਸ ਰੰਗ ਬਾਰੇ ਹਜੂਰ ਦੇ ਬਚਨ ਸਾਰ ਹੈ ਕਿ ਗੁਰੂ ਕੇ ਪਿਆਰਿਆ ਐਸਾ ਮਨ ਰੂਪੀ ਵਸਤਰ ਨੂੰ ਰੰਗ ਚੜਾ। ਸਤਿਗੁਰੂ ਅੰਗਰੇਜ਼ ਨੇ ਲਲਾਰੀ ਨੇ, ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਭਗਤੀ ਰੂਪੀ ਗੁਰੂ ਕੀ ਸਤਸੰਗਤ ਰੂਪੀ ਮੱਟੀ ਚ ਪਾ ਕੇ ਨਾਮ ਦਾ ਰੰਗ ਚੜਾਉਣਗੇ, ਫਿਰ ਉਹ ਰੰਗ ਉਤਰੇਗਾ ਨਹੀਂ। ਹਜੂਰ ਨੇ ਬਚਨ ਫਰਮਾਏ, ਪਾਇਆ ਰੰਗਣ ਜੇ ਸੀਗੇ ਪਿਆਰੇ, ਪਾਈਏ ਨਾਮ ਮਜੀਠ, ਪਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਠੀਠ, ਜਿਣ ਕੇ ਚੋਲੇ ਰੱਖਣੇ ਪਿਆਰੇ, ਕੰਤ ਤਿੰਨਾ ਕੈ ਪਾਸ, ਧੂੜ ਤਿੰਨਾ ਕੀਜੇ ਵਿਲੈ ਜੀ ਕਹੋ, ਨਾਨਕ ਕੀ ਅਰਦਾਸ। ਐਸੇ ਗੁਰੂ ਕੇ ਪਿਆਰੇ ਜਿਨ੍ਹਾਂ ਦਾ ਹਿਰਦਾ ਰੰਗਿਆ ਹੋਇਆ ਹੈ, ਨਾਮ ਦਾ ਰੰਗ ਕਿਹੜੇ ਹੈ, ਉਹ ਰੰਗ ਰਾਮ ਰੰਗ ਕਦੇ ਉਤਰ ਨਾ ਜਾਏ, ਫਿਰ ਰੰਗ ਉਤਰਦਾ ਨਹੀਂ। ਚੜਦਾ ਕਿਹਨਾਂ ਨੂੰ ਹਜੂਰ ਕਹਿੰਦੇ ਲਾਲ ਰੰਗ ਤਿਸਕੋ ਲੱਗਾ ਜਿਸ ਕੇ ਵੱਟ ਭਾਗਾ ਮੈਲਾ ਕਦੇ ਨਾ ਹੋਵੇ ਨਾ ਲਾਗੈ ਤਾਗੈ ਨਾ ਮੈਲਾ ਨਾ ਪੁੰਤਲਾ ਨਾ ਭਗਵਾ ਨਾ ਪੱਚ ਨਾਨਕ ਲਾਲੋ ਲਾਲ ਹੈ ਸੱਚੇ ਰੱਤਾ ਸੱਚ ਐਸਾ ਨਾਮ ਦਾ ਮਜੀਠੀ ਰੰਗ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸੂਹੀ ਡਾਲ ਵਿੱਚ ਵੀ ਬਚਨ ਆਉਂਦੇ ਨੇ। ਭਗਤ ਫਰੀਦ ਸਾਹਿਬ ਜੀ ਦਾ ਬਚਨ ਆਸਾ ਰਾਜ ਦੀ ਭਗਤ ਬਾਣੀ ਵਿੱਚ ਹੈ। ਕਈ ਥਾਵਾਂ ਤੇ ਭਗਤਾਂ ਦੇ ਵਿਚਾਰ ਵੱਖਰੇ ਹਨ। ਸਤਿਗੁਰੂ ਨੇ ਉਹਨਾਂ ਨੂੰ ਉਪਦੇਸ਼ ਦੇ ਕਰਕੇ ਦੁਬਾਰਾ ਦੁਬਾਰਾ ਵੀ ਸ਼ਬਦ ਫਰਮਾਏ ਨੇ। ਜਿਵੇਂ ਫਰੀਦ ਸਾਹਿਬ ਦੇ ਸਲੋਕਾਂ ਚ ਆਉਂਦਾ ਹੈ, ਪ੍ਰਤੀ ਰਾਤ ਨਾ ਨਿਕਲੇ ਜੇ ਤਨ ਚੀਰ ਹੈ ਕੋਲੇ, ਪਰ ਸਤਿਗੁਰਾਂ ਨੇ ਆਖਿਆ ਗੱਲ ਲੋਭ ਰਤ ਵਿੱਚੋਂ ਜਾਏ। ਖੂਨ ਤੋਂ ਬਗੈਰ ਤਾਂ ਸਰੀਰ ਚੱਲਦਾ ਹੀ ਨਹੀਂ, ਉਹਨਾਂ ਦੇ ਹਿਰਦੇ ਚ ਲੋਭ ਲਾਲਚ ਦੀ ਰਾਤ ਜਿਹੜੀ ਹੁੰਦੀ ਹੈ ਖੂਨ ਉਹ ਨਿਕਲ ਜਾਂਦਾ ਹੈ। ਇਸੇ ਭਗਤ ਜੀ ਨੇ ਬਚਨ ਫਰਮਾਏ, ਕਹਿਣ ਲੱਗੇ ਬੇੜਾ ਵੱਧ ਨਾ ਸਕਿਓ ਬੰਧਨ ਕੀ ਵੇਲਾ ਹੈ। ਹਰ ਸਰਵਰ ਜਦ ਪੁੱਛ ਲੈ ਤਬ ਤਾਰਨ ਤੋਂ ਹੇਲਾ ਹੈ, ਹੱਥ ਨਾਲ ਆਏ ਕਸੁੰਬੜ ਹੈ ਜਦ ਜਾਸੀ ਢੋਲਾ, ਇੱਕ ਆਪੀ ਨੇ ਪਾਤ ਲੀਰ ਸਹਿਕੇ ਦੇ ਬੋਲਾ, ਦੁੱਧਾਂ ਖਾਣੀ ਨਾ ਆਵੇ ਫਿਰ ਹੋਏ ਨਾ ਮੇਲਾ, ਕਹੇ ਫਰੀਦ ਸਹੇਲੀ ਹੋ ਸਹੋ ਅਲਾਏ ਸੀ ਹੰਸ ਚਾਲ ਸੀ ਡੁੰਮਣਾ ਕਹਿ ਕਰ ਢੇਰੇ ਸੀ ਸੇਬ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਫਰਾਇਆ ਫਰੀਦ ਆਏ ਹੋਣੇ ਸੂਰਜੀ ਮਹੱਲਾ ਪਹਿਲਾ, ਜਬ ਤੱਕ ਦਾ ਵੱਧ ਬੇੜਲਾ ਜਿਤ ਲੰਘੇ ਵੇਲਾ, ਨਾ ਸਰਵਰ ਨਾ ਪੁੱਛ ਲੈ ਐਸਾ ਪੰਥ ਸੁਹੇਲਾ, ਤੇਰਾ ਏਕੋ ਨਾਮ ਮਜੀਠੜਾ ਭਰਤਾ ਮੇਰਾ ਚੋਲਾ ਸਭ ਰੰਗ ਢੋਲਾ ਹੈ। ਸੱਚ ਚਲੇ ਪਿਆਰੀਆ ਕਿਉਂ ਮੇਲਾ ਹੋਏ, ਜੇ ਗੁਣ ਹੋਵੇ ਗੰਖੜੀਏ ਮੇਲੇਗਾ ਸੋਏ, ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਈ, ਆਵਾਗਮਨ ਨਿਵਾਰਿਆ ਹੈ ਸਾਚਾ ਸੋਈ, ਹਉਮੈ ਮਾਰ ਨਿਵਾਰਿਆ ਸੀਤਾ ਹੈ ਚੋਲਾ, ਗੁਰਭਜਨੀ ਫਲ ਪਾਇਆ ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਕਹੇ ਸਹੇਲੀਓ ਸੋ ਖਰਾ ਪਿਆਰਾ, ਹਮ ਸਹਿ ਕੇ ਇਹਦੀਆਂ ਦਾਸੀਆਂ ਸਾਚਾ ਕਸਮ ਹਮਾਰਾ। ਕਿਉਂ ਪਖੰਡ ਦਾ ਖੰਡਨ ਕੀਤਾ ਗੁਰੂ ਨਾਨਕ ਸਾਹਿਬ ਚੋ ਜੀ ਪ੍ਰੀਤਮ ਨੇ। ਸੋ ਹਜੂਰ ਸੱਚੇ ਪਾਤਸ਼ਾਹ ਦਸਵੇਂ ਵਿੱਚ ਬਾਣੀ ਵਿੱਚ ਹਜੂਰ ਦਸਵੇਂ ਪਾਤਸ਼ਾਹ ਚੋ ਜੀ ਪ੍ਰੀਤਮ ਕਿਰਪਾ ਕਰਕੇ ਫਰਮਾਉਂਦੇ ਨੇ, ਕਹੋ ਭਜੋ ਜੋ ਦੋ ਲੋਚਨ ਮੂੰਦਕ ਹੈ, ਬੈਠ ਰਹਿਓ ਪਗ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਧ ਸਮੁੰਦਰ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਵਿਗਿਆਨ ਸੋ ਬੈਠ ਗਏ, ਐਸੇ ਹੀ ਐਸੇ ਸੋ ਬੈਸ ਬਤਾਇਓ, ਸਾਧ ਕਹੋ ਸੁਣ ਲਿਓ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਹੜੇ ਪ੍ਰੇਮੀ ਹੋ ਗਏ ਨਾ ਉਹਨਾਂ ਨੂੰ ਪਰਮੇਸ਼ਵਰ ਪ੍ਰਾਪਤ ਹੋਏ, ਦੂਜਿਆਂ ਨੂੰ ਨਹੀਂ। ਐਸਾ ਸਤਿਗੁਰੂ ਗਰੀਬ ਨਿਵਾਜ ਨੇ ਵਿਰਾਗ ਦਾ ਉਪਦੇਸ਼ ਬਖਸ਼ਿਆ, ਪਖੰਡ ਦਾ ਖੰਡਨ ਕਰਨ ਵਾਸਤੇ ਉਪਦੇਸ਼ ਹਜੂਰ ਨੇ ਬਖਸ਼ਿਆ, ਤੇ ਫਿਰ ਵਿਰਾਗ ਦੇਣ ਵਾਲਾ ਉਪਦੇਸ਼ ਦਿੱਤਾ ਵਿਰਾਗ। ਸਿੱਖਾ ਵਿਰਾਗ ਵੀ ਧਾਰਨ ਕਰ, ਵੈਰਾਗੀ ਜੀਵਨ ਵੀ ਬੁਲਾਉਣਾ ਕਰ। ਹਜੂਰ ਸੱਚੇ ਪਾਤਸ਼ਾਹ ਕਹਿੰਦੇ ਖਿਆਲ ਕਰਕੇ ਕਰੇ ਜ਼ਿੰਦਗੀ ਚ ਵੇਖ, ਵੱਡੇ ਵੱਡੇ ਉਹ ਲੋਕ ਜਿਨ੍ਹਾਂ ਦੇ ਦਰਵਾਜ਼ਿਆਂ ਅੱਗੇ ਮਸਤ ਹਾਸੀ, ਜਿਨ੍ਹਾਂ ਦੇ ਮੱਥੇ ਚ ਮਲ ਚਾਉਂਦਾ ਸੀ, ਉਹ ਵੱਧੇ ਹੋਏ ਸਨ। ਜਿਨ੍ਹਾਂ ਕੋਲ ਇੰਨੇ ਤੇਜ਼ ਚੱਲਣ ਵਾਲੇ ਸੁੰਦਰ ਘੋੜੇ, ਹਵਾ ਨਾਲ ਵੀ ਤੇਜ਼ ਚੱਲਦੇ ਸੀ, ਹਵਾ ਦੀ ਗਮਤਾ ਨੂੰ ਵੀ ਨਿਵਿਰਤ ਕਰੀ ਜਾਂਦੇ ਸੀ, ਮਾਲ ਧਾਨ ਖਜ਼ਾਨਿਆਂ ਦਾ ਪਤਾ ਹੀ ਕੋਈ ਨਹੀਂ ਸੀ, ਜਾਇਦਾਦ ਦਾ ਪਤਾ ਹੀ ਕੋਈ ਨਹੀਂ ਸੀ, ਪਰ ਅੰਤ ਨੂੰ ਨੰਗੇ ਪੈਰੀ ਪ੍ਰਲੋਕ ਨੂੰ ਚਲੇ ਗਏ। ਮਾਤੇ ਮਤੰਗ ਜੜੇ ਜਲ ਸੰਗ, ਅਨੁਪਿਉ ਤੰਗ ਸੁਰੰਗ ਸਵਾਰੇ, ਕੋੜ ਤੋਂ ਰੰਗ ਕੁਰੰਗ ਸਿਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ, ਭਾਰੀ ਕੋਈ ਹਨ ਕੇ ਭੂਪ ਭਲੀ ਵਿਦ ਪਿਆਰ ਅਸੀਸ ਨਾ ਜਾਤ ਵਿਚਾਰੇ, ਏਤੇ ਪੈ ਤੋਂ ਕਹਾ ਪੈ ਭੂਪਤ ਅੰਤ ਕਹੋ ਨਾਂਗੇ ਹੀ ਪਾਏ ਪਧਾਰੇ। ਵੱਡੇ ਵੱਡੇ ਰਾਜੇ ਮਹਾਰਾਜੇ ਨੂੰ ਅੰਤ ਨੂੰ ਨੰਗੇ ਹੀ ਪੈ ਨਹੀਂ ਜਾਣਾ ਪਿਆ, ਕੋਈ ਧਨ ਕੋਈ ਪਦਾਰਥ ਕੋਈ ਪਾਈ ਪੈਸਾ ਨਾਲ ਨਹੀਂ ਲਿਜਾ ਸਕੇ। ਜਿਨ੍ਹਾਂ ਕੋਲ ਇੰਨੇ ਇੰਨੇ ਧਨ ਸੀ, ਕਾਰੋਬਾਰ ਸਨ, ਰਾਜੇ ਮਹਾਰਾਜੇ ਸਤਾਉਂਦੇ ਸੀ, ਐਸੀ ਉਹਨਾਂ ਦੀ ਹਾਲਤ ਹੋਈ। ਭਗਤ ਨਾਮਦੇਵ ਜੀ ਕਹਿੰਦੇ ਨੇ ਖਿਆਲ ਕਰਕੇ ਵੀ ਖਡੂੰਗੀਆਂ ਨੀਆਂ ਲਾ ਕਰ ਕੇ ਮੈਂ ਸਾਰੇ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡ ਪਛਾਏ, ਮਾਲ ਕੱਢੇ ਤੇ ਗੋਵਤ ਕਾਲੀ ਮਿੱਤਰ ਧਰਮ ਨੂੰ ਬੁਲਾਏ, ਹਮਰੋ ਕਰਤਾ ਰਾਮ ਸੁਨੇਹੀ ਕਾਹੇ ਦੇ ਨਰ ਗਰਵ ਕਰ ਪਾਓ, ਬਿਨ ਸਜਾਏ ਝੂਠੀ ਦੇ ਮੇਰੀ ਮੇਰੀ ਕੈਦ ਪਰਤੇ ਦੁਰਯੋਧਨ ਸਿੰਘ ਭਾਈ, ਬਾਰਹ ਜੋਜਨ ਸ਼ਤਰ ਚੱਲੇ ਤਾਂ ਦੇਹੀ ਗਿਰਜ ਨਾ ਖਾਈ, ਸਭ ਸੋਇਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਰੀ, ਦੇ ਕੋਲ 56 ਕਰੋੜ 25,000 ਮਾਸਟਰ ਉਹਨਾਂ ਦੇ ਬੱਚਿਆਂ ਨੂੰ ਪੜ੍ਹਾਉਣ ਤੇ ਲੱਗਾ ਹੋਇਆ ਸੀ। ਪਰ ਖਿਆਲ ਕਰੀ ਦੁਰਵਾਸਾ ਸਿਉਂ ਕਰ ਠਗੌਰੀ ਜਾਤ ਮੇ ਇਹ ਪਲ ਪਾਏ ਕਿਰਪਾ ਕਰੀ ਜਾਨੀ ਆਪਣੇ ਉੱਪਰ ਨਾਮ ਤੇ ਉਹ ਹਰ ਗੁਣ ਗਾਏ ਵੈਰਾਗੀ ਜੀਵਨ ਬਣਾ ਕੇ ਗੁਰਸਿੱਖਾ ਰਵੇ ਸੰਸਾਰ ਦੇ ਵਿਹਾਰਾਂ ਵਿੱਚ ਦਰਸਾਰ ਹੋ ਕੇ ਧੰਦੜੇ ਕੋਲਾ ਕੀਰਤਨਾ ਆਵੇ ਜੇ ਕਰੋ ਪਰ ਪਰਮੇਸ਼ਰ ਵੀ ਭੁੱਲ ਜਾਂਦਾ ਹੋਵੇ ਇਹ ਵੈਰਾਗ ਦਾ ਉਪਦੇਸ਼ ਦਿੱਤਾ ਖੰਡ ਦਾ ਖੰਡਨ ਕੀਤਾ ਜੋ ਜੀ ਪ੍ਰੀਤਮ ਇਸ ਬਾਣੀ ਅੰਦਰ ਹੈ। ਫਿਰ ਚੌਥੀ ਬਾਣੀ ਹਜ਼ੂਰ ਨੇ 24 ਸਾਲ ਦੀ ਫਰਮਾਈ ਜਿਸ ਨੂੰ ਬੇਨਤੀ 24 ਕਿਹਾ ਜਾਂਦਾ ਹੈ। ਕਦੇ ਬਿਰਤਾ ਬਣ ਜਾਵੇ ਕਿ ਔਕਤ ਦਾ ਸਮਾਂ ਆ ਜਾਵੇ ਸਿੱਖਾਂ ਵਿਸ਼ੇਸ਼ ਤੌਰ ਤੇ ਵੀ ਇਸ ਬਾਣੀ ਦਾ ਨਿਤਨੇਮ ਕਰੇ ਮੇਰਾ ਸਤਿਗੁਰੂ ਕਿਰਪਾ ਕਰੇਗਾ ਔਰ ਹਰ ਵੇਲੇ ਬੇਨਤੀ ਕਰਿਆ ਕਰ ਅਮਰੀ ਕਰੋ ਹਾਲਤ ਹੈ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ। ਇਹ ਬੇਨਤੀ ਕਰਨ ਵਾਸਤੇ ਹਜ਼ੂਰ ਨੇ ਬੇਨਤੀ 24 ਤੇ ਬਾਣੀ ਫਰਮਾਈ ਔਰ ਚੌਥੀ ਬਾਣੀ ਦਾ ਨਿਤਨੇਮ ਗੁਰੂ ਕੇ ਸਿੱਖ ਨੇ ਕਰਨਾ ਹੈ। ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰਨੀ ਹੈ ਮੈਂ ਦਾਨ ਦੀ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਪ ਹੈ ਅਰਦਾਸ ਮੈਂ ਹੋਰ ਥਾਉ ਨਾ ਕਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ ਹੈ। ਅੱਜ ਕੱਲ੍ਹ ਦੇ ਸਰੂਪਾਂ ਚ ਪਾਸ ਲਿਖਿਆ ਪ੍ਰਾਪਤ ਸਰੂਪ ਜਿੰਨੇ ਸਮੇਂ ਚ ਪਾਸੇ ਸ਼ਬਦ ਵਰਤੇ ਅਸੀਂ ਮੇਰਾ ਦੁੱਖ ਸੁੱਖ ਤੁਝ ਹੀ ਪਾਸੇ। ਸੋ ਇਉਂ ਪਰਮੇਸ਼ਰ ਦੇ ਚਰਨਾਂ ਚ ਬੇਨਤੀ ਕਰੀ ਉਸ ਵਾਹਿਗੁਰੂ ਦੀ ਯਾਦ ਚ ਜੁੜੇ ਇਹ ਚੌਥੀ ਬਾਣੀ ਦਾ ਸਿਧਾਂਤ ਫਰਮਾਇਆ ਤੇ ਪੰਜਵੀਂ ਬਾਣੀ ਆਨੰਦ ਸਾਹਿਬ ਦਾ ਪਾਠ ਹੈ। ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਵੇਗਾ ਗੁਰੂ ਕੇ ਪਿਆਰਿਆ ਜਿਸ ਆਨੰਦ ਦੀ ਦੌੜ ਵਿੱਚ ਮਨੁੱਖ ਫਸਿਆ ਹੋਇਆ ਔਰ ਕੋਈ ਰੋਟੀ ਖਾਂਦਾ ਪੁੱਛੋ ਪ੍ਰਸ਼ਾਦਾ ਹੋ ਗਿਆ ਬਾਅਦ ਚ ਆਨੰਦ ਹੋ ਗਿਆ 3-4 ਘੰਟਿਆਂ ਬਾਅਦ ਫਿਰ ਭਜਦਾ ਹੈ ਭੁੱਖ ਲੱਗਦੀ ਹੈ ਛੇਤੀ ਆਓ ਉਹ ਆਨੰਦ ਵਿੱਚ ਹੀ ਖਤਮ ਹੋ ਗਿਆ ਪਾਣੀ ਹੋਰ ਲੈ ਲਓ ਬਾਅਦ ਆਨੰਦ ਹੋ ਗਿਆ ਘੰਟੇ ਕੁ ਬਾਅਦ ਫਿਰ ਪਾਣੀ ਲਿਆਓ ਆਨੰਦ ਨਹੀਂ ਰਿਹਾ। ਔਰ ਬੰਦ ਕਈਆਂ ਨੇ ਇਸੇ ਤਬਕਾਤ ਪੋਤਰ ਨੂੰ ਕਈਆਂ ਨੇ ਗੂੜੀ ਨੀਂਦ ਵਿੱਚ ਸੌਣ ਨੂੰ ਕਈਆਂ ਨੇ ਕੱਪੜੇ ਸੋਹਣੇ ਪਾਉਣ ਨੂੰ ਕਈਆਂ ਨੇ ਤੁਰਨ ਫਿਰਨ ਨੂੰ ਆਨੰਦ ਬਣਿਆ ਹੋਇਆ ਬੜਾ ਆਨੰਦ ਜੀ ਬੜਾ ਫਲਾਣੇ ਸਾਧ ਗਿਆ ਬੜਾ ਆਨੰਦ ਆਇਆ ਕਈਆਂ ਨੇ ਇਹ ਆਨੰਦ ਮੰਨੇ ਹੋਏ ਨੇ। ਵਿਕਾਰੀ ਪੁਰਸ਼ਾਂ ਨੇ ਵਿਕਾਰਾਂ ਨੂੰ ਆਨੰਦ ਮੰਨਿਆ ਪਰ ਹਜ਼ੂਰ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ 300 ਸੁੱਖ ਪਾਵ ਹੈ ਘੜੀ ਮੁਹੂਰਤ ਨਾਲ ਮਾਣ ਹੈ ਫਿਰ ਬਹੁਤ ਬਹੁਤ ਪਛਤਾਵ ਹੈ ਇਹ ਖਿਰ ਮੰਦਰ ਦਾ ਆਨੰਦ ਹੈ। ਸਿੱਖਾਂ ਜੇ ਆਨੰਦ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਤਾਂ ਆਨੰਦ ਆਨੰਦ ਸਭ ਤੋਂ ਪਹਿਲਾਂ ਆਨੰਦ ਗੁਰੂ ਤੇ ਜਾਣਿਆ ਆਨੰਦ ਆਨੰਦ ਤਾਂ ਸਾਰੀ ਦੁਨੀਆਂ ਕਹਿੰਦੀ ਫਿਰਦੀ ਹੈ ਜੋ ਕੋਈ ਰਿਸ਼ਤੇਦਾਰ ਮਿਲ ਪਵੇ ਤਾਂ ਕੀ ਹਾਲ ਹੈ ਬਸ ਆਨੰਦ ਪ੍ਰਸੰਨ ਦੀ ਚੜ੍ਹਦੀ ਕਲਾ ਮਿੰਟ ਵੇਲੇ ਚੜ੍ਹਦੀ ਕਲਾ ਰਾਤ ਨੂੰ ਪਾਣੀ ਛੱਪਿਆ ਘਰੋਕੀ ਗੱਲਾਂ ਸ਼ੁਰੂ ਹੋ ਗਈਆਂ ਜਿਹੜੇ ਬੰਦੇ ਕਹਿੰਦੇ ਸਿਰ ਆਨੰਦ ਪ੍ਰਸੰਨ ਹੈ ਉਹ ਬੰਦੇ ਗੱਲਾਂ ਕਰਦੇ ਕਰਦੇ ਰੋਂਦੇ ਵਿੱਚ ਜਿਹੜੇ ਰੋਂਦੇ ਉਹ ਆਨੰਦ ਵਿੱਚ ਹੀ ਖਤਮ ਹੋ ਗਿਆ ਕੋਈ ਪਰਿਵਾਰ ਤੋਂ ਦੁਖੀ ਹੈ ਕੋਈ ਬੱਚਿਆਂ ਨੂੰ ਦੁਖੀ ਕੋਈ ਕਾਰੋਬਾਰ ਤੋਂ ਦੁਖੀ ਸਭ ਨੂੰ ਕਹਿੰਦੇ ਮਿਲਣ ਵੇਲੇ ਬੜਾ ਆਨੰਦ ਕਹਿੰਦੇ ਸੀ ਜਦੋਂ ਗੱਲਾਂ ਕੀਤੀਆਂ ਤੇ ਫਿਰ ਉਹਨਾਂ ਗੱਲਾਂ ਵਿੱਚ ਦੁੱਖ ਦੀਆਂ ਪੰਡਾਂ ਖੁੱਲੀਆਂ ਸੁੱਖ ਨਾ ਨਿਕਲੇ ਲੋਕ ਹੋਏ ਦੁੱਖਾਂ ਦੀਆਂ ਪੰਡਾਂ ਹੀ ਖੋਲਦੇ ਨੇ ਲੋਕ ਸੁੱਖ ਆਨੰਦ ਵਾਲੀ ਗੱਲ ਖਤਮ ਹੋ ਜਾਂਦੀ ਹੈ। ਸੋ ਵਿਦਵਾਨ ਪੁਰਸ਼ਾਂ ਦਾ ਕਸਰ ਹੈ ਵੀ ਜਿਹੜਾ ਵਿਸ਼ਿਆ ਆਨੰਦ ਸੰਸਾਰ ਹੈ ਭਜਨਾ ਆਨੰਦ ਅਰਦਾਸ ਹੈ ਗਿਆਨ ਆਨੰਦ ਜੀਵਨ ਮੁਕਤ ਭਈ ਪਾਸ਼ਨਾ ਨਾਸ ਹੈ ਵਿਕਾਰੀਆਂ ਨੂੰ ਵਿਕਾਰਾਂ ਵਿੱਚ ਆਨੰਦ ਮੰਨਿਆ ਹੋਇਆ ਤੇ ਰੱਬ ਦੇ ਭਜਨ ਸਿਮਰਨ ਵਾਲੇ ਨੂੰ ਭਜਨ ਦਾ ਆਨੰਦ ਹੈ ਔਰ ਕੋਈ ਸਮੇਂ ਦਾ ਆਨੰਦ ਵਿਕਾਰੀਆਂ ਕੋਲ ਹੈ ਕੋਈ ਸਮੇਂ ਦਾ ਆਨੰਦ ਭਜਨ ਦਾ ਆਨੰਦ ਉਹਨਾਂ ਭਜਨੀਕਾਂ ਨੂੰ ਹੈ ਜਿਹੜੇ ਭਜਨ ਕਰਦੇ ਹਨ ਉਹ ਆਨੰਦ ਵੀ ਸਮਾਪਤ ਹੋ ਜਾਂਦਾ ਹੈ। ਉਸ ਆਨੰਦ ਨੂੰ ਮਹਾਂਪੁਰਖ ਦੱਸਿਆ ਕਰਦੇ ਸੀ ਜਿਵੇਂ ਬਰਸਾਤੀ ਨਾਲਾ ਹੁੰਦਾ ਹੈ ਜਦੋਂ ਪਹਾੜਾਂ 'ਚ ਬਾਰਿਸ਼ ਪੈਂਦੀ ਹੈ ਬਰਸਾਤੀ ਨਾਲੇ ਭਰੇ ਭਰੇ ਵਗਦੇ ਨੇ ਜਦੋਂ ਪਿੱਛੋਂ ਬਾਰਿਸ਼ ਪੈਣ ਰੁਕ ਜਾਂਦੀ ਹੈ ਉਹ ਬਰਸਾਤੀ ਨਾਲਾ ਵੀ ਆਸਤੇ ਆਸਤੇ ਸੁੱਕ ਜਾਂਦਾ ਹੈ। ਜਿੰਨਾ ਚਿਰ ਤੁਸੀਂ ਭਜਨ ਕਰਦੇ ਹੋ ਸੰਗਤ ਕਰਦੇ ਹੋ ਗੁਰੂ ਗੁਰੂ ਜਪਦੇ ਹੋ ਉਹਨਾਂ ਚਿਰ ਆਨੰਦ ਬਣਿਆ ਰਹੇਗਾ ਤੇ ਜਦੋਂ ਬਾਰਿਸ਼ ਨਾਮ ਦੀ ਪੈਨੋਂ ਹਟ ਗਈ ਤੋ ਸੰਗਤ ਤੋਂ ਚਲਾ ਗਿਆ ਤੇ ਜਿਵੇਂ ਬਰਸਾਤੀ ਨਾਲਾ ਸੁੱਕ ਜਾਂਦਾ ਹੈ ਤੇ ਉਹ ਆਨੰਦ ਵੀ ਸਮਾਪਤ ਹੋ ਜਾਂਦਾ ਹੈ। ਪਰ ਇੱਕ ਐਸਾ ਗਿਆਨਵਾਨ ਪੁਰਸ਼ਾਂ ਨੂੰ ਪ੍ਰਭੂ ਦੀ ਪ੍ਰਾਪਤੀ ਦਾ ਆਨੰਦ ਹੈ ਉਹ ਆਨੰਦ ਫਿਰ ਸਮਾਪਤ ਨਹੀਂ ਹੁੰਦਾ ਜਿਵੇਂ ਝੱਟ ਦਾ ਪਾਣੀ ਅਪਹਾਰਾ ਚੱਲਦਾ ਹੈ ਇਉਂ ਗੁਰੂ ਕੇ ਸਿੱਖਾਂ ਦੇ ਹਿਰਦੇ ਵਿੱਚੋਂ ਉਹ ਜਾਤ ਆਨੰਦ ਦੇ ਦੇਣ ਵਾਲਾ ਚੱਲਦਾ ਰਹਿੰਦਾ ਹੈ। ਝਰਨਾ ਝਰਦਾ ਨਿਚਲੋ ਗੁਰਮੁਖ ਬਾਣੀ ਅਗਰ ਕਢਾ ਹੈ ਉਸ ਆਨੰਦ ਵਿੱਚ ਕਦੇ ਕੋਈ ਫਰਕ ਨਹੀਂ ਫਿਰ ਪੈਂਦਾ ਉਹ ਆਨੰਦ ਮਿਲਦਾ ਕਿੱਥੋਂ ਹੈ? ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਸਤਿਗੁਰੂ ਨੂੰ ਪ੍ਰਾਪਤ ਕੀਤਾ ਨੇ, ਗੁਰੂ ਅੱਗੇ ਅਰਦਾਸ ਬੇਨਤੀ ਕੀਤੀ, ਫਿਰ ਆਨੰਦ ਦੀ ਪ੍ਰਾਪਤੀ ਹੋਈ। ਉਹ ਆਨੰਦ ਜਿਨ੍ਹਾਂ ਨੂੰ ਮਿਲ ਗਿਆ, ਜੇ ਕੋਈ ਆਲੇ ਨਾਲ ਚੀਰੀ ਜਾਂਦਾ ਤਾਂ ਵੀ ਕੋਈ ਫਰਕ ਨਹੀਂ, ਕੋਈ ਦੇਗੇ ਵਿੱਚ ਬਿਠਾਈ ਕੇ ਅੱਗ ਬਾਲੀ ਜਾਂਦਾ ਹੈ ਤਾਂ ਵੀ ਆਨੰਦ ਵਿੱਚ ਕੋਈ ਫਰਕ ਨਹੀਂ, ਕੋਈ ਖੋਪੜਾ ਲਾ ਦੇਵੇ ਤਾਂ ਵੀ ਕੋਈ ਫਰਕ ਨਹੀਂ, ਕੋਈ ਸਾੜ ਦੇਵੇ ਗੁਰੂ ਕੇ ਸਿੱਖ ਨੂੰ ਮਿੱਟੀ ਦਾ ਤੇਲ ਪਾ ਕੇ ਭਾਈ ਸਤੀ ਦਾ ਆਸਵਾਸ, ਤਾਂ ਵੀ ਆਨੰਦ ਵਿੱਚ ਕੋਈ ਫਰਕ ਨਹੀਂ। ਭਾਈ ਮਨੀ ਸਿੰਘ ਸਾਹਿਬ ਵਰਗੇ ਬੰਦ ਬੰਦ ਕਿਹਾ ਜਾ ਸਕਦਾ, ਫਿਰ ਵੀ ਆਨੰਦ ਵਿੱਚ ਕੋਈ ਫਰਕ ਨਹੀਂ। ਮਨੀ ਸਿੰਘ ਸੂਰਾ ਹੋਵੇ, ਬਚਨਾਂ ਦਾ ਪੂਰਾ ਹੋਵੇ, ਕਈ ਤਾਂ ਚੂਰਾ ਚੂਰਾ ਹੋਵੇ, ਇੱਕ ਇੱਕ ਆਨੰਦ ਹੈ। ਮਤੀ ਦਾ ਪਿਆਰਾ ਹੋਵੇ, ਸੀਸ ਪਿਆਰਾ ਹੋਵੇ, ਚੱਲਦਾ ਬੁਹਾਰਾ ਹੋਵੇ, ਮੱਥੇ ਲਾਲ ਲੱਗਦਾ। ਭਾਈ ਵੀ ਦਿਆਲਾ ਹੋਵੇ, ਦੇਖਦਾ ਉਬਾਲਾ ਹੋਵੇ, ਸ਼ਹਿਰ ਪਿਛਿਹਾਲਾ ਹੋਵੇ, ਮੱਥੇ ਪਾਣੀ ਤਹਾਰ ਲੰਘਦਾ। ਤਾਰੂ ਸਿੰਘ ਭਾਈ ਹੋਵੇ, ਖੋਪਰੀ ਲੋਹਾਰੀ ਹੋਵੇ, ਚਰਕਰੀ ਚੁਲਾਈ ਹੋਵੇ, ਝੂਟਾ ਹੋਰ ਮੰਗਦਾ। ਐਸਾ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋ ਜਾਂਦਾ, ਫਿਰ ਆਨੰਦ ਸਮਾਪਤ ਨਹੀਂ ਹੁੰਦਾ। ਉਹ ਆਨੰਦ ਉਹਨਾਂ ਗੁਰਸਿੱਖਾਂ ਨੂੰ ਮਿਲਦਾ ਜਿਹੜੇ ਆਨੰਦ ਸਾਹਿਬ ਦੇ ਨਾਲ ਜੁੜਦੇ ਹਨ, ਗੁਰੂ ਦੀ ਯਾਦ ਵਿੱਚ ਜੁੜਦੇ ਨੇ, ਉਹਨਾਂ ਦੇ ਦਾਸ ਪ੍ਰਾਪਤ ਹੁੰਦੀ ਹੈ। ਸੋ ਇਹ ਪੰਜ ਬਾਣੀਆਂ ਦਾ ਨਿਤਨੇਮ ਹਜ਼ੂਰ ਕਿਰਪਾ ਕਰਕੇ ਸਾਨੂੰ ਬਖਸ਼ਿਆ। ਸ੍ਰੀ ਆਸਾ ਜੀ ਦੀਵਾਰ ਦੇ ਕੀਰਤਨ ਦੀ ਦਾਸ ਬਖਸ਼ੇ, ਸਭ ਆਸਾ ਦੀ ਪੂਰਤੀ ਕਰਨ ਵਾਲੀ ਇਹ ਗੁਰੂ ਦੀ ਬਾਣੀ ਸ੍ਰੀ ਆਸਾ ਜੀ ਦੀਵਾਰ ਹੈ। ਹੋਰ ਬੇਅੰਤ ਬਾਣੀਆਂ, ਸੁਖਮਨੀ ਸਾਹਿਬ ਦਾ ਪਾਠ, 24,000 ਸਵਾਸਾਂ ਨੂੰ ਸੌਂਪਿਆ ਕਰਨ ਵਾਲੀ ਇਹ ਸੁਖਮਨੀ ਸਾਹਿਬ ਦੀ ਅਮਰ ਸਰੂਪ ਬਾਣੀ ਹੈ। ਸੋ ਸਤਿਗੁਰਾਂ ਨੇ ਸਾਨੂੰ ਧੁਰਕੀ ਬਾਣੀ ਦਾ ਉਪਦੇਸ਼ ਦੇ ਕਰਕੇ ਕਲਯੁਗ ਜੀਵਨ ਕਲਿਆਣ ਦੇ ਸਹਿਤ ਕੀਤਾ, ਐਸੀ ਰਹਿਮਤ ਬਖਸ਼ਿਸ਼ ਕੀਤੀ ਸਤਿਗੁਰਾਂ ਨੇ। ਪਾਵਨ ਸਿੰਘ ਮੁਖਵਾਲ ਬਖਸ਼ਿਸ਼ ਕਰਕੇ ਧੰਨ ਗੁਰੂ ਅਰਜਨ ਸਾਹਿਬ ਜੀ ਨਿਹਾਲ ਕਰ ਰਹੇ ਹਨ।
ਸੋਰਠ ਮਹੱਲਾ ਪੰਜਵਾਂ, ਪ੍ਰਭ ਦੀ ਸਰਣ ਸਗਲ ਪਏ ਲਾਥੇ।
ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਕਿਰਪਾ ਕਰਕੇ ਸੋਰਠ ਰਾਗਣ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਰਾਗਾਂ ਦੀ ਗਿਣਤੀ ਮੁਤਾਬਕ 9ਵੇਂ ਨੰਬਰ ਤੇ ਹੈ, 6ਵਾਂ ਮੇਘ ਰਾਗ ਵੀ 5 ਇਸਤਰੀਆਂ ਵਿੱਚੋਂ ਪਹਿਲੇ ਨੰਬਰ ਤੇ ਹੈ। ਪਹਿਲੀ ਸੋਰਠ ਹੈ, ਦੂਸਰੀ ਗੌਂ, ਤੀਸਰੀ ਮਲਾਰੀ, ਚੌਥੀ ਆਸਾ, ਪੰਜਵੀਂ ਸੁਖੀ। ਖਸਮ ਮੇਘ ਰਾਗ ਦਾ ਗਾਵ ਹੈ, ਪੰਜੋ ਸੰਤ ਬਰਨ ਲਾਭ ਹੈ, ਸੋਰਠ ਗੋਂਡ ਮਲਾਰੀ ਧੁਨੇ ਔਰ ਗਾਵ ਹੈ ਆਸਾ ਗੋਰ ਗੋਰੇ ਪੂਚੈ ਸੋਰ ਸੁਭਾਉ ਪਰ ਕੀਮੀ ਮੇਘ ਰਾਗ ਸਿਉ ਪੰਚੋ ਚੀਨੇ। ਸੋ ਸੋਰਠ ਰਾਜ ਵਿੱਚ ਹਰੀਗੁਰੂ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਨੇ, ਪ੍ਰਭ ਕੀ ਸਰਨ ਸਗਲ ਪਹਿਲ ਲਾਥੇ। ਪ੍ਰਭੂ ਪਰਮੇਸ਼ਵਰ ਦੀ ਸ਼ਰਨ ਗ੍ਰਹਿਣ ਕਰਨ ਕਰਕੇ ਸਾਰੇ ਦੇ 7 ਪ੍ਰਕਾਰ ਦਾ ਭੈ ਮੰਨਿਆ ਹੋਇਆ, 7 ਪ੍ਰਕਾਰ ਦਾ ਡਰ ਮੰਨਿਆ ਹੋਇਆ। ਜੇ ਪੈ ਪਰਲੋਕ ਪੈ ਜਨਮ ਵੇਦਨਾ ਜਾਤ ਅਣਰੱਖਿਆ ਅਰਗੋਤ ਪੈ ਅਸਮਰਥ ਪੈ ਸਾਤ, ਇਹ 7 ਪ੍ਰਕਾਰ ਦਾ ਡਰ ਰਹਿ ਜਾਂਦਾ ਹੈ।
ਦੁੱਖ ਬਿਦਸੇ ਸੁਖ ਪਾਇਆ,
ਜਿਹੜਾ ਦੁੱਖ ਚੁੰਮਣਿਆ ਹੋਇਆ, ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸੜਕ ਵਾਰ ਜਾਂ ਦੋਤ, ਇੱਕ ਦੁੱਖ ਰੋਗ ਲੱਗੇ ਤਾਂ ਤਾਏ ਵੈਲ ਨਾ ਭੋਲੇ ਦਾ ਲਾਏ। ਉਹ ਰੋਗਾਂ ਦੀ ਨਿਵਿਰਤੀ ਵੀ ਗੁਰੂ ਕੇ ਪਿਆਰੇ ਗੁਰੂ ਕੀ ਸੰਗਤ ਕਰਨ ਨਾਲ, ਗੁਰੂ ਕੀ ਚਰਨ ਸ਼ਰਨ ਗ੍ਰਹਿਣ ਕਰਨ ਦੇ ਨਾਲ ਸਭ ਸਮਾਪਤ ਹੋ ਜਾਂਦੀ ਹੈ, ਸਤਿਗੁਰ ਦੀ ਰਹਿਮਤ ਬਖਸ਼ ਹੋ ਜਾਂਦੀ ਹੈ। ਦੁੱਖ ਬਿਰਸੇ ਦੁੱਖ ਬਿਰਸ ਸਮਾਪਤ ਹੋ ਜਾਂਦੇ ਨੇ, ਸੁੱਖ ਸਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ। ਜਦ ਗੁਰੂ ਕਾ ਬਣ ਜਾਵੇਗਾ ਫਿਰ ਹਲਤ ਸੋਖ ਪਲਤ ਸੋਖ ਨਿਤ ਸੁਖ ਸਿਮਰਨਾ ਨਾਮ ਗੋਬਿੰਦ ਕਾ ਸਦਾ ਲੀਜੈ ਮਿਟ ਕਮਾਰੇ ਪਾਪ ਚਿਰਾਣੇ ਸਾਧ ਸੰਗਤ ਮਿਲ ਮੋਆ ਜੀਜੈ। ਐਸਾ ਦੁੱਖ ਸਮਾਪਤ ਹੋ ਜਾਵੇਗਾ, ਸੁੱਖ ਸਰੂਪ ਦੀ ਪ੍ਰਾਪਤੀ ਹੋਵੇਗੀ।
ਦਿਆਲ ਹੋਆ ਪਾਰ ਬ੍ਰਹਮ ਸੁਆਮੀ,
ਜਿਨ੍ਹਾਂ ਦੇ ਉੱਪਰ ਦਿਆਲੂ ਹੋਇਆ ਕਿਰਪਾਲੂ ਹੋਇਆ ਪਾਪਾ ਉਹਨਾਂ ਤੋਂ ਪਰੇ ਬ੍ਰਹਮ ਵਿਆਪ ਸਰੂਪ ਸੁਆਮੀ ਮਾਲਕ, ਜਿਨ੍ਹਾਂ ਦੇ ਉੱਪਰ ਰਹਿਮਤ ਬਖਸ਼ਿਸ਼ ਕੀਤੀ ਹੈ, ਕਿਰਪਾਲਤਾ ਕੀਤੀ, ਜਿਨ੍ਹਾਂ ਦੇ ਤਰਸ ਆ ਗਿਆ ਜੋ ਜੀ ਪ੍ਰੀਤਮ ਨੂੰ, ਰਹਿਮਤ ਬਖਸ਼ਿਸ਼ ਕੀਤੀ ਜਿਨ੍ਹਾਂ ਤੇ ਉਹਨਾਂ ਨੂੰ ਦਾਤ ਪ੍ਰਾਪਤ ਹੋਏ, ਜਿਨ੍ਹਾਂ ਨੂੰ ਹੁੰਦੀ ਹੈ ਜੀ ਤਾਜੂ ਦੱਸਦੇ ਹਨ।
ਪੂਰਾ ਸਤਿਗੁਰ ਧਿਆਇਆ,
ਜਿਹੜੇ ਆਪਣੇ ਇਸ਼ਟ ਦੇਵ ਨੂੰ ਪੂਰੇ ਸਤਿਗੁਰੂ ਦੇਵ ਦੀ ਭਾਵਨਾ ਨਾਲ ਧਿਆਉਂਦੇ ਹਨ, ਬੰਦੇ ਉੱਤੇ ਜਿਹੜੇ ਵੀ ਲੋਕ ਖਾਵੇ ਵਾਸਤੇ ਨੂੰ ਧਿਆਉਂਦੇ ਅੰਦਰੋਂ ਹੋ ਕਰਕੇ ਹਰ ਵੇਲੇ ਪਰਮੇਸ਼ਰ ਦੀ ਯਾਦ ਵਿੱਚ ਜਿਨ੍ਹਾਂ ਦੇ ਮਨ ਦੀ ਬਿਰਤੀ ਜੁੜੀ ਹੋਈ ਹੈ, ਪੂਰੇ ਗੁਰੂ ਵਾਲੇ ਪਹਿਲਾਂ ਆਪ ਬਣਦੇ ਹਨ ਤੇ ਫਿਰ ਗੁਰੂ ਦਾ ਉਪਦੇਸ਼ ਹਿਰਦੇ ਚ ਗ੍ਰਹਿਣ ਕਰਦੇ ਹਨ, ਫਿਰ ਪਰਮੇਸ਼ਰ ਦੇ ਉਪਦੇਸ਼ ਦੇ ਧਾਰਨੀ ਹੋ ਕਰਕੇ ਐਸੇ ਆਪਣੇ ਜੀਵਨ ਨੂੰ ਸਭਿਆ ਬਣਾ ਲੈਂਦੇ ਹਨ। ਸੋ ਸਤਿਗੁਰੂ ਕਹਿੰਦੇ ਉਹਨਾਂ ਨੂੰ ਦਾਤ ਮਿਲਦੀ ਹੈ ਜਿਹੜੇ ਆਪਣੇ ਪੂਰੇ ਸਤਿਗੁਰੂ ਦਿਲ ਦੀ ਭਾਵਨਾ ਨਾਲ ਯਾਦ ਕਰਦੇ ਹਨ।
ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ।
ਗੁਰੂ ਅਰਜਨ ਸਾਹਿਬ ਜੀ ਸਾਨੂੰ ਬੇਨਤੀ ਕਰਨ ਦੀ ਯੁਗਤੀ ਦੱਸਦੇ ਰਹੇ, ਪ੍ਰਭੂ ਜੀਓ ਤੁਸੀਂ ਸਾਡੇ ਸਾਹਿਬ ਮਾਲਕ ਹੋ, ਦਾਤਾ ਨੂੰ ਦੇਣ ਵਾਲੇ ਦਾਤੇ ਨਿਰੰਕਾਰ ਹੋ ਗਈ।
ਕਰ ਕਿਰਪਾ ਪ੍ਰਭ ਦੀਨ ਦਿਆਲਾ।
ਗਰੀਬਾਂ ਤੇ ਦਇਆਲਤਾ ਕਰਨ ਵਾਲੇ ਸਤਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ, ਸਾਡੇ ਤੇ ਵੀ ਰਹਿਮਤ ਕਰੋ ਸੱਚੇ ਪਾਤਸ਼ਾਹ, ਸਾਡੇ ਤੇ ਬਖਸ਼ਿਸ਼ ਕਰਕੇ ਨਿਹਾਲ ਕਰੋ ਜੀ। ਕਿਹੜੀ ਬਖਸ਼ਿਸ਼ ਸਿੱਖਾਂ ਚਾਹੁੰਦਾ, ਕੀ ਪਦਾਰਥਾਂ ਦੀ ਲੋੜ ਹੈ, ਕੋਈ ਧਨ ਚਾਹੁੰਦਾ, ਹੋਰ ਕੋਈ ਉਹਦਾ ਮੁਲਾਜ਼ਮਾ ਚਾਹੁੰਦਾ? ਨਹੀਂ ਸੱਚੇ ਪਾਤਸ਼ਾਹ, ਇਹਨਾਂ ਵਸਤੂਆਂ ਦੀ ਲੋੜ ਨਹੀਂ। ਸਿੱਖਾਂ ਕੀ ਚਾਹੁੰਦਾ ਹੈ ਤਾਂ ਬੇਨਤੀ ਕਰੀਏ।
ਗੁਣ ਗਾਵੋ ਰੰਗ ਰਾਤਾ।
ਸੱਚੇ ਪਾਤਸ਼ਾਹ ਤੁਹਾਡੇ ਗੁਣਾਂ ਨੂੰ ਹਰ ਵੇਲੇ ਗਾਉਂਦਾ ਤੇ ਗਾਵਾਂ ਵੀ ਰੰਗ ਰਾਤਾ, ਰੰਗ ਪਿਆਰ ਚ ਰਾਤਾ ਸਦਾਕਾਰ ਹੋ ਕਰਕੇ ਜੁੜ ਕਰਕੇ ਹਰ ਵੇਲੇ ਤੇਰੀ ਯਾਦ ਜੁੜਿਆ ਰਹਾਂ। ਸੱਚੇ ਪਾਤਸ਼ਾਹ ਇਹ ਕਿਰਪਾ ਕਰੋ, ਤੇਰੇ ਗੁਣ ਹੀ ਗਾਉਂਦਾ ਰਹਾਂ। ਵਿਸਰ ਨਾ ਗੁਰਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਮ ਬਚਾਓਗੇ ਹੋ। ਇਹ ਸੱਚੇ ਪਾਤਸ਼ਾਹ ਕਿਰਪਾ ਕਰੋ, ਹਰ ਵੇਲੇ ਤੁਹਾਡੇ ਗੁਣਾਂ ਨੂੰ ਗਾਉਂਦੇ ਰਹੀਏ, ਵਿਸਰਾਮ ਦੇ ਕੇ ਪਵਾਉਂਦੇ ਹਨ।
ਸਤਿਗੁਰ ਨਾਮ ਨਿਧਾਨ ਦ੍ਰਿੜਾਇਆ।
ਜਿਨ੍ਹਾਂ ਨੂੰ ਸਤਿਗੁਰੂ ਦੇ ਨਾਮ ਦਾ ਨਿਧਾਨ ਖਜ਼ਾਨਾ ਸਿੱਧ ਕਰਵਾ ਦਿੱਤਾ ਗੁਰੂ ਸਿੱਖਾਂ ਨੂੰ, ਜਿਨ੍ਹਾਂ ਦੇ ਹਿਰਦੇ ਚ ਗੁਰੂ ਦਾ ਨਾਮ ਵਸ ਗਿਆ ਹੈ, ਨਾਮ ਦੇ ਖਜ਼ਾਨੇ ਦੇ ਮਾਲਕ ਬਣ ਗਏ ਨੇ, ਜਿਨ੍ਹਾਂ ਨੇ ਨਾਮ ਦ੍ਰਿੜ ਕਰ ਲਿਆ।
ਚਿੰਤਾ ਸਗਲ ਵਿਨਾਸੀ।
ਉਹਨਾਂ ਦੀ ਜਿੰਨੀ ਚਿੰਤਾ ਸੀ, ਫਿਕਰ ਸੀ, ਸੰਸਾਰ ਸੀ, ਝੋਰੇ ਸੀ, ਚਿੰਤਾ ਚਿਹਾ ਬਰਾਬਰੀ, ਉਹ ਸਭ ਹਜ਼ੂਰ ਕਹਿੰਦੇ ਨੇ ਨਾਸ਼ ਹੋ ਗਏ। ਸਭ ਚਿੰਤਾ ਫਿਕਰ ਨਾਸ਼ ਹੋ ਜਾਂਦੇ ਨੇ, ਨਹੀਂ ਕੋਈ ਫਿਕਰ ਰਹਿ ਜਾਂਦਾ, ਨਹੀਂ ਕੋਈ ਕਦੇ ਕੋਈ ਚਿੰਤਾ ਕਰਦੇ।
ਕਰ ਕਿਰਪਾ ਆਪਣੋ ਕਰ ਲੀਨਾ।
ਜਿਨ੍ਹਾਂ ਨੂੰ ਮੇਰੇ ਸਤਿਗੁਰੂ ਨੇ ਆਪਣੀ ਕਿਰਪਾ ਕਰਕੇ ਕਰ ਲਿਆ, ਵੀ ਮੇਰੇ ਹਰ ਹੈ, ਘੁੱਟ ਕੇ ਛਾਤੀ ਨਾਲ ਲਾ ਲਿਆ, ਔਰ ਬਚਨ ਕਹਿ ਦਿੱਤੇ ਆਪਣੇ ਗੁਰਸਿੱਖਾਂ ਨੂੰ, ਭਾਈ ਪਹਿਲੋ ਸਭ ਤੋਂ ਪਹਿਲੋ, ਭਾਈ ਮੰਝ ਤੂੰ ਸਾਨੂੰ ਪਿਆਰਾ ਤੇ ਅਸੀਂ ਤੈਨੂੰ ਪਿਆਰੇ ਹਾਂ। ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਉਹ ਹਿਠਾ ਜਗ ਲੰਘਣ ਹਾਰਾ, ਜਿਨ੍ਹਾਂ ਨੇ ਛਾਤੀ ਨਾਲ ਲਾ ਲਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਜਦੋਂ ਦਿਲ ਬਾਗ ਗੁਲਬਾਗ ਘੋੜੇ ਲੈ ਕੇ ਆਏ ਬਾਬਾ ਬਿਧੀ ਚੰਦ ਸਾਹਿਬ ਜੀ ਸੰਬਲਪੁਰ ਲਾਹੌਰ ਵਿੱਚੋਂ, ਘੁੱਟ ਕੇ ਛਾਤੀ ਨਾਲ ਲਾ ਕੇ ਕਿਹਾ ਸੀ, ਭਾਈ ਬਿਧੀ ਚੰਦ ਛੀਨਾ ਗੁਰੂ ਦਾ ਸੀਨਾ। ਸਤਿਗੁਰੂ ਦੀ ਸ਼ਹਾਦਤ ਹੋਈ ਨਵੇਂ ਪਾਤਸ਼ਾਹ ਦੀ, ਤੇ ਭਾਈ ਜੈਤਾ ਜੀ ਸੀਸ ਲੈ ਕੇ ਆਏ, ਘੁੱਟ ਕੇ ਛਾਤੀ ਨੂੰ ਲਾਇਆ ਜੋਜੀ ਪ੍ਰੀਤਮ ਦੇ ਬਾਲ ਵਾਸਤਾ, ਜੋਜੀ ਪ੍ਰੀਤਮ ਦੇ ਘੁੱਟ ਕੇ ਛਾਤੀ ਨੂੰ ਲਾ ਕੇ ਆਖਿਆ ਸੀ, ਰਗਰੇਟੇ ਗੁਰੂ ਕੇ ਬੇਟੇ, ਜਿਨ੍ਹਾਂ ਨੂੰ ਮੇਰੇ ਸਤਿਗੁਰੂ ਨੇ ਆਪਣੇ ਕਰ ਲਿਆ ਹੈ, ਮੇਰ ਕੀਤੀ ਹੈ, ਮੇਰੇ ਹਨ, ਸਾਨੂੰ ਵੀ ਬਣਾਇਆ ਸੀ ਪਰ ਅਸੀਂ ਤਾਂ ਹੁਣ ਘੱਟ ਹੀ ਬਣ ਰਹੇ ਹਾਂ, ਸਤਿਗੁਰੂ ਨੇ ਤਾਂ ਸਾਨੂੰ ਵੀ ਆਪਣੇ ਪੁੱਤਰ ਪੁੱਤਰੀਆਂ ਬਣਾਇਆ, ਮਾਲ ਤਾਂ ਸਾਡੇ ਉੱਪਰ ਬੜਾ ਕੀਤਾ। ਜਦੋਂ ਹਜ਼ੂਰ ਨੇ ਜਫਰਨਾਮਾ ਲਿਖਿਆ, ਦੀਨੇ ਕਾਂਗੜ ਬੈਠਿਆ ਹੋਇਆ, ਆਖਿਆ ਔਰੰਗਜ਼ੇਬ ਕਿਤੇ ਇਹ ਨਾ ਕਿ ਸਿੱਖਾਂ ਦਾ ਗੁਰੂ ਕਿਤੇ ਲੋਕੇ ਬੈਠ ਗਿਆ, ਮੈਂ ਮਾਲਵੇ ਦੀ ਪ੍ਰਸਿੱਧ ਧਰਤੀ ਤੇ ਹਾਂ ਔਰ ਇਸ ਜਗ੍ਹਾ ਤੇ ਰਹਿ ਰਿਹਾ, ਜੇ ਕਿਤੇ ਮਿਲਣਾ ਚਾਹ ਮਿਲੇ, ਤੈਨੂੰ ਰਾਜਨੀਤੀ ਦੀਆਂ ਗੱਲਾਂ ਦੱਸੀਆਂ, ਤੈਨੂੰ ਕਿਸੇ ਨੇ ਰਾਜ ਕਰਨਾ ਸਿਖਾਇਆ ਹੀ ਨਹੀਂ, ਤੈਨੂੰ ਪਤਾ ਹੀ ਨਹੀਂ ਰਾਜ ਕਿਵੇਂ ਕਰੀਦਾ ਹੈ, ਔਰ ਨਾ ਤੂੰ ਏਡਾ ਸੁੰਦਰ ਔਰੰਗਜ਼ੇਬ ਰਖਵਾਇਆ ਤੇਰੇ ਵਰਗਿਆਂ ਨੂੰ, ਤੇ ਰੱਖਿਆ ਹੋਇਆ ਨਾਮ ਵੀ ਸੋਭਾ ਨਹੀਂ ਦਿੰਦਾ, ਔਰ ਇਹ ਨਾ ਕਿਤੇ ਮਨ ਚ ਭੁਲੇਖਾ ਪਾ ਜਾਵੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜਾਬ ਨੂੰ ਧਰਤੀ ਦੇ ਸੱਦ ਕੇ ਮਨਵਾਉਣਾ ਚਾਹੁੰਦੇ ਆਪਣੇ ਸਿੱਖਾਂ ਤੋਂ, ਹਜੂ ਕਹਿਣਗੇ ਗੱਲ ਨਹੀਂ ਕਿ ਬਰਾੜਾਂ ਦੀ ਕੌਮ ਮੇਰੀ ਤਾਬਿਆ ਹੇਠ ਹੈ, ਕੋਈ ਸਾਡਾ ਸਿੱਖ ਤੇਰੇ ਨਾਲ ਕਹਿਰੀ ਹੱਥ ਕਰਕੇ ਵੀ ਚੱਕੇਗਾ, ਔਰ ਆ ਮਿੱਤਰਾਂ ਚ ਬੈਠਣਾ ਚਾਹੁੰਦਾ ਰਾਜਨੀਤੀ ਦੀਆਂ ਗੱਲਾਂ ਤੈਨੂੰ ਸਮਝਾਈਏ, ਜਫਰਨਾਮੇ ਵਿੱਚ ਵੀ ਬਚਨ ਕਹਿ ਸਾਨੂੰ ਸਾਡੇ ਤੇ ਮਾਨ ਪਿਤਾ ਕਰਦੀਆਂ ਵਾਲੇ ਨੂੰ ਕਿ ਮੇਰੇ ਸਿੱਖ ਨੇ ਮੇਰੇ ਹੁਕਮ ਵਿੱਚ ਨੇ ਮੇਰੀ ਤਾਬਿਆ ਵਿੱਚ ਆਇਆ ਹੈ, ਤਾਂ ਹੀ ਦਮਦਮਾ ਸਾਹਿਬ ਦੀ ਧਰਤੀ ਤੇ ਜਦੋਂ ਸਾਡੇ ਮਾਤਾ ਖਾਲਸੇ ਦੇ ਮਾਤਾ ਮਾਤਾ ਸਾਹਿਬ ਦੇਵ ਕੌਰ ਜੀ, ਮਾਤਾ ਸੁੰਦਰ ਕੌਰ ਜੀ ਜਦੋਂ ਆਏ, ਭਾਈ ਮਨੀ ਸਿੰਘ ਸਾਹਿਬ ਜੀ ਲੈ ਕੇ ਆਏ ਦਮਦਮਾ ਸਾਹਿਬ, ਉਦੋਂ ਤੱਕ ਸਤਿਗੁਰਾਂ ਦਾ ਘਰ ਕੌਰ ਔਰ ਮਾਤਾ ਪਿਤਾ ਤੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਕੌਮ ਦੇ ਲੇਖੇ ਲੱਗ ਚੁੱਕੇ ਸਨ, ਹਜੂ ਸੋਹਣੇ ਸਿੰਘਾਸਨ ਤੇ ਬੈਠੇ ਹੋਏ, ਆਈਆਂ ਸਾਡੀਆਂ ਮਾਵਾਂ ਗੁਰੂ ਦੀਆਂ ਧਰਮ ਪਤਨੀਆਂ ਗੁਰੂ ਕੇ ਮਹਿਲ, ਆ ਨਮਸਕਾਰ ਕੀਤੀ ਤੇ ਆ ਮੁਹਾਰੇ ਸਵਾਲ ਕੀਤਾ ਸੀ, ਪਤੀ ਦੇਵ ਸਨਤਬਦ ਸੂਰਮੇ ਸਿੰਘ ਤਾਂ ਨਜ਼ਰੇ ਪੈਂਦੇ ਨੇ, ਪਰ ਚਾਰੇ ਸਾਹਿਬਜ਼ਾਦੇ ਉਹਨਾਂ ਵਿੱਚ ਇੱਕ ਵੀ ਨਜ਼ਰ ਨਹੀਂ ਪੈ ਰਿਹਾ, ਨਾ ਸਾਡੇ ਸੱਸ ਮਾਤਾ ਗੁਜਰ ਕੌਰ, ਕਿੱਥੇ ਛੱਡ ਆਏ ਹੋ, ਕਿੱਡਾ ਚਿਹਰਾ ਸੀ ਕਲਗੀਆਂ ਵਾਲੇ ਦਾ, ਸਾਡੇ ਵੱਲ ਉਂਗਲ ਕੀਤੀ, ਕਿੱਡਾ ਮਾਣ ਸੀ ਸਾਡੇ ਤੇ, ਇਹ ਪੁੱਤਰ ਬਣ ਕੇ ਸੀਸ ਪਾਰ ਵਾਰ ਦੀਏ ਸੁੱਤ ਚਾਰ ਚਾਰ ਮੂਏ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਸੋ ਗੁਰੂ ਕਿਰਪਾ ਕਰ ਸੀ ਗੁਰੂ ਕੇ ਬਣ ਜਾਈਏ, ਸਤਿਗੁਰੂ ਤਾਂ ਸਦਾ ਹੀ ਦਿਆਲੂ ਹੈ, ਔਰ ਪਰਮੇਸ਼ਰ ਦੀ ਯਾਦ ਵਿੱਚ ਜੁੜ ਕੇ ਗੁਰਸਿੱਖ ਬਣ ਜਾਈਏ, ਐਸੀ ਸਤਿਗੁਰੂ ਕਿਰਪਾ ਕਰਨਾ ਹੈ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਕਰ ਲੈਣਾ ਕੀਤਾ ਹੈ।
ਮਨ ਵਸਿਆ ਅਵਨਾਸੀ,
ਉਹਨਾਂ ਦੇ ਮਨ ਹਿਰਦੇ ਵਿੱਚ ਵਸ ਗਏ ਅਵਨਾਸੀ ਪਰਮੇਸ਼ਰ, ਅਕਾਲ ਗੁਰੂਦਵਾਰ ਪਾਇਆ ਅਵਿਨਾਸੀ, ਨਾ ਕਦੇ ਮਰਿਆ ਨਾ ਜਾਇਆ, ਜੰਮਣ ਮਰਨ ਤੋਂ ਰਹਿ ਗਿਆ ਵਾਹਿਗੁਰੂ ਪਰਮੇਸ਼ਰ ਰੰਕਾਰ ਹੈ, ਨਾ ਉਹ ਬੂਟਾ ਨਾ ਉਹ ਬਾਲਾ ਨਾ ਉਹ ਸੰਦੂਕ ਨਹੀਂ ਜਮ ਕਰਦਾ, ਨਾ ਕਦੇ ਬੁੱਢਾ ਹੋਵੇ ਨਾ ਕਦੇ ਬੱਚਾ ਸੀ, ਨਾ ਕਦੇ ਉਹਦੇ ਬੁਢੇਪਾ ਤੇ ਨਾ ਕਦੇ ਮੌਤ। ਸਾਹਿਬ ਮੇਰਾ ਨੀਤ ਨਵਾਂ ਨਿਤ ਨਵੇਂ ਤੋਂ ਨਵਾਂ, ਭਗਤ ਵੀਰ ਸਾਹਿਬ ਜੀ ਕਹਿੰਦੇ ਨੇ ਤੂੰ ਬੁੱਢਾ ਹੋ ਗਿਆ ਤੇ ਕੀ ਹੋਇਆ, ਆਖਰ ਹੋਣਾ ਹੀ ਸੀ, ਪਰ ਜਿਹਦੀ ਯਾਦ ਵਿੱਚ ਜੁੜਨਾ ਉਹ ਤਾਂ ਨਹੀਂ ਬੁੱਢਾ। ਜੇ ਕਾਲੇ ਕੇਸਾਂ ਵਾਲੇ ਬੰਦਗੀ ਨਹੀਂ ਕੀਤੀ, ਜੇ ਬੁਢੇਪੇ ਵਿੱਚ ਹੁਣ ਵੀ ਤੂੰ ਪ੍ਰਜਵਾਨੀ ਨਹੀਂ, ਜਵਾਨੀ ਚ ਪਰਮੇਸ਼ਵਰ ਸਿਮਰਿਆ ਤੇ ਬੁੱਢੇ ਬਾਰੇ ਵੀ ਯਾਦ ਕਰਨਾ ਵੀ ਤਾਂ ਉਹ ਕਿਰਪਾ ਦਾ ਕਰਨਹਾਰਾ ਹੈ। ਫਰੀਦਾ ਕਾਲੀ ਜੀ ਦੀ ਨਾ ਰਾਵਿਓ, ਧੌਲੀ ਰਾਵੇ ਕੋਏ, ਕਰ ਸਾਈ ਸਿਓਕੇ ਦਾ ਹਰੀ ਨਾਥ ਨਵੇਲਾ ਹੋਏ, ਐਸੋ ਕਿਰਪਾ ਦਾ ਕਰਨਹਾਰਾ ਹੈ। ਉਸ ਵਾਹਿਗੁਰੂ ਪਰਮੇਸ਼ਵਰ ਨੂੰ ਯਾਦ ਕਰੀਏ,
ਤਾਕੋ ਵਿਘਨ ਨਾ ਕੋ ਲਗਾ,
ਉਹਨਾਂ ਗੁਰੂ ਕੇ ਪਿਆਰ ਨੂੰ ਕੋਈ ਵਿਘਨ ਨਹੀਂ ਕਦੇ ਲੱਗ ਸਕਦਾ, ਕੋਈ ਉਹਨਾਂ ਦੇ ਵਿਹਾਰ ਚ ਕੋਈ ਰੋੜਾ ਨਹੀਂ ਅਟਕਾ ਸਕਦਾ, ਕੋਈ ਉਹਨਾਂ ਦੇ ਕੰਮ ਨੂੰ ਕਦੇ ਰੋਕ ਨਹੀਂ ਸਕਦਾ, ਕੋਈ ਰੁਕਾਵਟ ਨਹੀਂ ਪੈਂਦੀ। ਉਹ ਜਿੱਥੇ ਜਾਣ ਉੱਥੇ ਵੀ ਉਹਨਾਂ ਨੂੰ ਸਤਿਕਾਰ ਤੇ ਮਾਣ ਮਿਲਦਾ ਹੈ। ਸਤਿਗੁਰੂ ਨੂੰ ਹਰੀਲਾਲ ਕ੍ਰਿਸ਼ਨ ਲਾਲ ਨੇ ਪੁੱਛਿਆ ਸੀ, ਮਹਾਰਾਜ ਗੁਰੂ ਅਰਜਨ ਸਾਹਿਬ ਵੀ ਕਿਰਪਾ ਕਰਕੇ ਦੱਸੋ ਕਿ ਕਿਤੇ ਨਾ ਕਿਤੇ ਤਾਂ ਦੇਦੀ ਨਰਾਦਰੀ ਹੁੰਦੀ ਹੋਵੇਗੀ ਨਾ। ਹਜੂਰ ਕਹਿ ਕੇ ਤਾਂ ਸਤਿਕਾਰ ਨਾ ਭਵੰਤ ਨਾ ਭਵੰਤ ਮਾਲ ਭਗਣਾ ਹੈ, ਸੋਭਾ ਹੀ ਨਹਿ ਭਵੰਤ ਨਹਿ ਤੋ ਹੰਤ ਸੰਸਾਰ ਤੁਰਨਾ ਹੈ। ਜੇ ਕਿਸੇ ਧਰਮਰਾਜ ਕੋਲ ਚਲੇ ਜਾਣ ਤੇ ਉੱਥੇ ਵੀ ਨਰਾਦਰੀ ਦੇ ਸਹਿਤ ਹੋ ਕੇ ਨਹੀਂ ਮੁੜਨਾ ਪੈਂਦਾ। ਜੇ ਪਤਾਲ ਦੇ ਨਿਯਮ ਦਰਸ਼ਨ ਦੇਣ ਚਲੇ ਜਾਣ ਤੇ ਉੱਥੇ ਵੀ ਸਤਿਕਾਰ ਹੈ। ਜੇ ਕਿਤੇ ਸਵਰਗ ਵਿੱਚ ਲੋਕਾਂ ਨੂੰ ਦਰਸ਼ਨ ਦੇਣ ਚਲੇ ਜਾਣ ਦੇਵਤਿਆਂ ਨੂੰ ਤਾਰਨ ਵਾਸਤੇ ਉੱਥੇ ਵੀ ਸਤਿਕਾਰ ਨਹਿ ਪੋਹੰਤ ਸੰਸਾਰ ਦੁੱਖਣਾ ਹੈ, ਨਹੀਂ ਪਹੁੰਚਦੇ ਉਹਨਾਂ ਨੂੰ ਸੰਸਾਰ ਦੇ ਦੁੱਖ ਵਿਹਾਰ, ਨਹੀਂ ਉਹਨਾਂ ਦੇ ਕੰਮ ਕੋਈ ਰੋੜਾ ਚੁਕਾ ਸਕਦਾ, ਨਹੀਂ ਕੋਈ ਨਰਾਦਰੀ ਕਰ ਸਕਦਾ, ਕੋਈ ਵਿਗੜ ਨਹੀਂ ਉਹਨਾਂ ਨੂੰ ਲੱਗਦਾ ਗੁਰੂ ਕੇ ਪਿਆਰਿਆਂ ਨੂੰ।
ਜੋ ਸਤਿਗੁਰ ਆਪਣੇ ਰਾਖੇ,
ਜਿਨ੍ਹਾਂ ਨੇ ਆਪਣੇ ਰਾਖੇ ਸਤਿਗੁਰੂ ਆਪ ਹੈ, ਜਿਹਨਾਂ ਨੂੰ ਰੱਖਣ ਵਾਲਾ ਸਤਿਗੁਰੂ ਪਰਮੇਸ਼ਰ ਹੈ, ਉਹਨਾਂ ਨੂੰ ਕੀ ਕਿਸੇ ਨੇ ਰੋੜਾ ਚੁਕਾਉਣਾ ਤੇ ਕੀ ਉਹਨਾਂ ਦੇ ਵਿਹਾਰ ਚ ਕੋਈ ਵਿਘਨ ਪਾ ਸਕਦਾ ਹੈ। ਸੋ ਸਾਰੇ ਵਿਘਨ ਔਖੜ ਵਿਘਨ ਵਿਨਾਸ਼ਨ ਹੈ, ਸਭ ਦੁੱਖ ਨਾਸ਼ਨ ਹੈ, ਸਤਿਗੁਰ ਨਾਮ ਰੜਾਇਆ ਕੋਈ ਪਾਪ ਭਰੇ ਸਭ ਪਾਵਨ ਜਨ ਨਾਨਕ ਸੁਖ ਘਰੇ ਆਇਆ, ਐਸੀ ਦਾਤ ਮਿਲਦੀ ਹੈ।
ਚਰਨ ਕਮਲ ਬਸੇ ਹਿਰਦੇ ਅੰਤਰ,
ਕਮਲ ਸ੍ਰੀ ਕੇ ਚਰਨ ਜਿਹੜੇ ਹਨ ਗੁਰੂ ਕੇ, ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਏ ਨੇ ਗੁਰੂ ਕੇ ਪਿਆਰਿਆਂ ਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਰੂਪੀ ਚਰਨ ਜਿਨ੍ਹਾਂ ਨੇ ਹਿਰਦੇ ਚ ਵਸਾ ਲੈਣਾ ਕੀਤੇ ਹਨ, ਵਸ ਗਏ ਨੇ ਜਿਨ੍ਹਾਂ ਦੇ ਹਿਰਦੇ ਅੰਤਾ ਕਰਨ ਗੁਰੂ ਕੇ ਸ਼ਬਦ ਰੂਪੀ ਚਰਨ, ਗੁਰੂ ਕੇ ਸ਼ਬਦਾਂ ਨੂੰ ਹਿਰਦੇ ਵਿੱਚ ਵਸਾਇਆ ਹੋਇਆ ਗੁਰੂ ਕੇ ਪਿਆਰਿਆਂ ਨੇ।
ਅੰਮ੍ਰਿਤ ਹਰ ਰਸ ਚਾਖੇ,
ਉਹ ਭਾਗਾਂ ਵਾਲੇ ਗੁਰੂ ਕੇ ਪਿਆਰੇ ਫਿਰ ਨਾਮ ਰੂਪੀ ਅੰਮ੍ਰਿਤ ਦੇ ਰਸ ਨੂੰ ਚੱਕ ਕੇ ਧਾਰਨ ਕਰਦੇ ਚੱਕ ਦਿੰਦੇ ਹਨ, ਪ੍ਰਤੱਖ ਕੰਡੇ ਪਾਤਾ ਪਰਤੂ ਛਾਕੇ ਦੇ ਹਾਲ ਹੋ ਜਾਂਦੇ ਹਨ, ਐਸੀ ਗੁਰੂ ਕਿਰਨ ਦੀ ਕਿਰਪਾ ਹੁੰਦੀ ਹੈ। ਅੰਮ੍ਰਿਤ ਦੀ ਅੰਮ੍ਰਿਤ ਰੂਪ ਬਾਣੀ ਦੀ ਅੰਮ੍ਰਿਤ ਰੂਪ ਦੀ ਜਿਹੜੀ ਦਾਤ ਹੈ ਉਹਦੇ ਨਾਲ ਜੁੜ ਕਰਕੇ ਗੁਰੂ ਕੇ ਸਿੱਖ ਨਾਮ ਅੰਮ੍ਰਿਤ ਦੇ ਧਾਰਨੇ ਹੋ ਕਰਕੇ ਗੁਰੂ ਕੇ ਚਰਨ ਨਾਲ ਜੁੜ ਜਾਂਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਨੇ ਇਹ ਕਿਰਪਾ ਕੀਤੀ ਹੈ।
ਕਰ ਸੇਵਾ ਸੇਵਕ ਪ੍ਰਭ ਆਪਣੇ,
ਸਤਿਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਪਿਆਰਿਆ ਆਪਣੇ ਗੁਰੂ ਦਾ ਸੇਵਾਦਾਰ ਬਣ ਕੇ ਸੇਵਾ ਕਰੀ, ਕਿਤੇ ਹੰਕਾਰ ਦਾ ਮਨ ਚਾਹੇ ਮੈਂ ਵੱਡਾ ਸੇਵਾਦਾਰ ਦੂਜਾ ਛੋਟਾ ਹੈ, ਐਵੇਂ ਲੋਕਾਂ ਨੂੰ ਲੜੀ ਜਾਂਦਾ ਹੋਵੇ ਕਿਉਂ ਨਾ ਕਰੇ। ਕਰ ਸੇਵਾ ਸੇਵਕ ਪ੍ਰਭ ਆਪਣੇ, ਆਪਣੇ ਪ੍ਰਭੂ ਦਾ ਸੇਵਕ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰ।
ਜਿਨ ਮਨ ਕੀ ਇੱਛ ਪੁਜਾਈ,
ਉਸ ਗੁਰੂ ਦੀ ਸੇਵਾ ਕਰ ਜੋ ਮਨ ਦੀ ਇੱਛਾ ਦੀ ਪੂਰਤੀ ਕਰਨ ਵਾਲਾ ਹੈ। ਗੁਰ ਸਤਿਗੁਰ ਦੀ ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਗੁਰੂ ਕੀ ਸੇਵਾ ਹੀ ਸਫਲੀ ਹੈ, ਹੋਰ ਨਾ ਸੇਵਾ ਕਰਦਾ ਫਿਰੇਗਾ। ਐਵੇਂ ਕੋਈ ਹੰਡੇ ਦੀ, ਕੋਈ ਬੰਨੇ ਦੀ, ਕੋਈ ਭਾਰ ਰੰਨੇ ਦੀ, ਕੋਈ ਢੋਲ ਢਮੱਕਾ ਸਰਵਣ ਦਾ, ਫਸਲ ਛੋੜ ਦੂਜਿਆਂ ਲੱਗੇ ਡੁੱਬੇ ਸੇਵਣ ਜਾ ਰਿਹਾ, ਐਸੀ ਹਾਲਤ ਹੁੰਦੀ ਉਹਨਾਂ ਦੀ। ਇਸ ਕਰਕੇ ਆਪਣੇ ਗੁਰੂ ਕੀ ਸੇਵਾ ਕਰਿਆ ਕਰ, ਗੁਰ ਕੀ ਟਹਿਲ ਗੁਰੂ ਕੀ ਸੇਵਾ, ਗੁਰਕੀ ਆ ਗਿਆ ਭਾਣੀ ਕਹੋ ਨਾਮ ਕੇ ਜਿਨ ਜਪ ਤੇ ਕੱਢ ਤਿਸ ਗੁਰ ਕੈ ਕੁਰਬਾਣੀ। ਐਸੇ ਗੁਰੂ ਦੀ ਸੇਵਾ ਕਰ
ਨਾਨਕ ਦਾਸ ਤਾਕੈ ਪਲਿਹਾਰ।
ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਦਾਸ ਸੇਵਕ ਉਹਨਾਂ ਗੁਰਸਿੱਖਾਂ ਗੁਰੂ ਕੇ ਪਿਆਰਿਆਂ ਤਤ ਵੇਤਿਆਂ ਬ੍ਰਹਮ ਗਿਆਨੀਆਂ ਤੋਂ ਸਦਾ ਉਹ ਆਪ ਦੇ ਲਿਹਾਜ਼ ਕੁਰਬਾਨ ਜਾਂਦੇ ਹਨ।
ਜਿਨ ਪੂਰਨ ਪੈਜ ਰਖਾ,
ਜਿਨ੍ਹਾਂ ਦੀ ਪੂਰਨ ਤੌਰ ਤੇ ਪ੍ਰਭੂ ਵਾਹਿਗੁਰੂ ਪਰਮੇਸ਼ਰ ਨੇ ਪੈਜ ਪ੍ਰਤੱਖਿਆ ਰੱਖ ਲੈਣਾ ਕੀਤੀ ਹੈ, ਜਿਨ੍ਹਾਂ ਦੀ ਪੈਜ ਮੇਰੇ ਗੁਰੂ ਨੇ ਰੱਖੀ ਹੈ, ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਯੁੱਗਾਂ ਯੁੱਗਾਂ ਚ ਭਗਤ ਪੈਦਾ ਕੀਤੇ ਤੇ ਫਿਰ ਭਗਤਾਂ ਦੀ ਪੈਜ ਪ੍ਰਤੱਖਿਆ ਵੀ ਆਪ ਪਰਮੇਸ਼ਰ ਚਿਰ ਕਾਲ ਚ ਰੱਖੀ ਹੈ, ਆਪ ਸਹਾਇਤਾ ਕੀਤੀ ਹੈ, ਜਿਨ੍ਹਾਂ ਦੀ ਸਹਾਇਤਾ ਮੇਰੇ ਗੁਰੂ ਨੇ ਕੀਤੀ ਹੈ, ਜਿਨ੍ਹਾਂ ਦੀ ਪੈਜ ਪ੍ਰਤੱਖਿਆ ਵਾਹਿਗੁਰੂ ਪਰਮੇਸ਼ਰ ਰੱਖੀ ਹੈ, ਉਹਨਾਂ ਗੁਰਸਿੱਖਾਂ ਤੋਂ ਬਲਿਹਾਰ ਜਾਈਏ, ਉਹਨਾਂ ਗੁਰੂ ਦੇ ਦਰੋਂ ਧਰੋਵਰੋਂ ਸਾਇਆ ਹੋਇਆ ਤੋਂ ਸਦਾ ਆਪ ਦੇ ਸਦਕੇ ਜਾਈਏ, ਪ੍ਰਵਾਨ ਹੋਈਏ, ਜਿਨ੍ਹਾਂ ਤੇ ਗੁਰੂ ਨੇ ਐਸੀ ਰਹਿਤ ਕੀਤੀ ਹੈ। ਇਹ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਰਪਾ ਕਰਕੇ ਬਖਸ਼ਿਆ, ਗੁਰੂ ਕੇ ਬਖਸ਼ਿਸ਼ ਕੀਤੇ ਹੋਏ ਉਪਦੇਸ਼ ਸਾਡੇ ਹਿੰਦੂ ਚ ਬਸ ਜਾਣ, ਜੀਵਨ ਸੌਖਾ ਹੋ ਜਾਵੇ, ਭੁੱਲਾਂ ਚੁੱਕਾਂ ਦੀ ਖਿਮਾ, ਬਹੁਤ ਬਹੁਤ ਗੁਰੂ ਦੀਆਂ ਸੰਗਤਾਂ ਦਾ ਪ੍ਰਭਾਵ, ਭੁੱਲ ਚੁੱਕ ਦੀ ਖਿਮਾ ਬਖਸ਼ਣੀ ਜੀ।
ਕਰ ਸੇਵਾ ਸੇਵਕ ਪ੍ਰਭ ਆਪਣੇ, ਜਿਨ ਮਨ ਕੀ ਇੱਛ ਪੁਜਾਈ, ਨਾਨਕ ਦਾਸ ਤਾ ਕਹਿ ਬਲਿਹਾਰ, ਜਿਨ ਪੂਰਨ ਪੈਜ ਰਖਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।